ਅਜਿਹੇ ਪਖੰਡ ਤੋਂ ਸੁਚੇਤ ਹੋਣ ਦੀ ਲੋੜ ਹੈ। ਬਾਬਾ ਜੀ ਦੇ ਜੱਦੀ ਪਿੰਡ ਧੁੱਗੇ ਤੋਂ ਬਲਵੰਤ ਸਿੰਘ ਬਾਬਾ ਜੀ ਦੀ ਸੰਗਤ ਕਰਕੇ ਅੰਮ੍ਰਿਤ ਛਕ ਕੇ ਗੁਰਸਿੱਖ ਸੱਜ ਗਿਆ। ਸਮਾਂ ਪਾ ਕੇ ਬਲਵੰਤ ਸਿੰਘ ਦਾ ਵਿਆਹ ਪਿੰਡ ਸੱਜਣਾ ਦਸੂਹੇ ਦੇ ਨਜ਼ਦੀਕ ਬੀਬੀ ਸੰਤੋਖੋ ਨਾਲ ਹੋਇਆ। ਬੀਬੀ ਸੰਤੋਖੋ ਦੇ ਮਾਤਾ ਪਿਤਾ ਸਨਾਤਨੀ ਖਿਆਲਾਂ ਦੇ ਧਾਰਨੀ ਤੇ ਦੇਵੀ ਦੇਵਤਿਆਂ ਦੇ ਪੁਜਾਰੀ ਸਨ, ਕਿਉਂਕਿ ਸਾਰਾ ਇਲਾਕਾ ਕੰਢੀ ਦਾ ਇਲਾਕਾ ਸੀ। ਇੱਥੇ ਅਸਲੀ ਧਰਮ ਨਾਂ ਦੀ ਕੋਈ ਚੀਜ਼ ਨਹੀਂ ਸੀ। ਡੋਲਦੇ ਥਿੜਕਦੇ ਮਨ ਨੂੰ ਧਰਵਾਸ ਦੇਣ ਵਾਸਤੇ ਅਤੇ ਮਨ ਦੀ ਸੰਤੁਸ਼ਟੀ ਲਈ ਜਿੱਧਰ ਵੀ ਕੋਈ ਇੱਕ ਬੰਦਾ ਜਾਂਦਾ, ਦੂਜਾ ਵੀ ਉਸ ਦੇ ਪਿੱਛੇ ਲੱਗ ਕੇ ਉਥੇ ਮੱਥਾ ਟੇਕ ਕੇ ਮਨਤ ਮਨਾਉਂਦਾ। ਜਿੱਥੇ ਕਿਸੇ ਨੇ ਰਾਤ ਬਰਾਤੇ ਕਿਸੇ ਦਰਖਤ ਨਾਲ ਸੰਧੂਰ ਮਲ ਕੇ ਦੋ ਪੱਥਰ ਰੱਖ ਦਿੱਤੇ, ਜਾਂ ਕਿਸੇ ਨੇ ਚਾਰ ਇੱਟਾਂ ਰੱਖ ਕੇ ਉਸ ਨੂੰ ਹਰਾ ਰੰਗ ਕਰ ਦਿੱਤਾ ਤੇ ਹੈਦਰੀ ਝੰਡਾ ਉੱਤੇ ਖੜਾ ਕਰ ਦਿੱਤਾ, ਉਥੇ ਹੀ ਦਿਨ ਚੜ੍ਹਦੇ ਨੂੰ ਲੋਕ ਮੱਥਾ ਟੇਕਣਾ ਆਰੰਭ ਕਰ ਦਿੰਦੇ। ਮੰਗਲਵਾਰ, ਵੀਰਵਾਰ ਜਾਂ ਸ਼ਨੀਵਾਰ ਨੂੰ ਉਥੇ ਚਿਰਾਗ ਬਾਲਣ ਵਾਲਿਆਂ ਦੀਆਂ ਭੀੜਾਂ ਲੱਗ ਜਾਂਦੀਆਂ। ਇਸੇ ਤਰ੍ਹਾਂ ਜੇ ਕੋਈ ਪਿੱਪਲ ਜਾਂ ਬੇਰੀ ਦੇ ਦਰਖਤ ਨੂੰ ਮੌਲੀ ਦੇ ਧਾਗੇ ਦੇ ਚਾਰ ਲਪੇਟੇ ਮਾਰ ਆਉਂਦਾ, ਉਹ ਬੇਰੀ ਤੇ ਪਿੱਪਲ ਵੀ ਪੂਜਣ ਯੋਗ ਬਣ ਜਾਂਦੇ ਤੇ ਲੋਕ ਪਿੱਪਲ ਤੇ ਬੇਰੀ ਅੱਗੇ ਖਲੋ ਕੇ ਆਪਣੇ ਪਰਿਵਾਰ ਅਤੇ ਆਪਣੀ ਸੁੱਖ ਸ਼ਾਂਤੀ ਦੀ ਯਾਚਨਾ ਦਰਖਤਾਂ ਪਾਸੋਂ ਕਰਨ ਲੱਗ ਪੈਂਦੇ। ਇੱਕ ਧੁਰਾ ਨਾ ਹੋਣ ਕਰਕੇ ਅਗਿਆਨਤਾ ਵਿਚ ਹੀ ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ ਵਾਲੀ ਕਹਾਵਤ ਪ੍ਰਚਲਿਤ ਸੀ। ਉਸ ਸਮੇਂ ਇਨ੍ਹਾਂ ਦਾ ਪਰਿਵਾਰ ਭਾਵ ਬੀਬੀ ਸੰਤੋਖੋ ਦਾ ਮੰਨਦਾ ਤੇ ਸਾਰੇ ਦੇਵਤਿਆਂ ਨੂੰ ਸੀ, ਮੜੀਆਂ ਨੂੰ ਸੀ, ਪਰ ਫੇਰ ਵੀ ਬਾਬਾ ਬਾਲਕ ਨਾਥ ਇਨ੍ਹਾਂ ਦੇ ਪਰਿਵਾਰ ਦਾ ਸ਼੍ਰੋਮਣੀ ਮਨੌਤੀ ਇਸ਼ਟ ਸੀ। ਅਜਿਹੇ ਸਾਰੇ ਸੰਸਕਾਰ ਬੀਬੀ ਸੰਤੋਖੋ ਦੇ ਹਿਰਦੇ ਵਿਚ ਵੀ ਵਸੇ ਹੋਏ ਸਨ। ਵਿਆਹ ਉਪਰੰਤ ਭਾਈ ਬਲਵੰਤ ਸਿੰਘ ਨੇ ਬੀਬੀ ਸੰਤੋਖੋ ਨੂੰ ਅੰਮ੍ਰਿਤ ਛਕਣ ਲਈ ਕਿਹਾ। ਥੋੜੀ ਨਾਂਹ ਨੁੱਕਰ ਕਰਨ ਉਪਰੰਤ ਬੀਬੀ ਸੰਤੋਖੋ ਨੇ ਮਜਬੂਰੀ ਵੱਸ ਅੰਮ੍ਰਿਤ ਛਕ ਲਿਆ। ਜਦੋਂ ਬੀਬੀ ਸੰਤੋਖੋ ਦੇ ਭੈਣ ਭਰਾ ਨੂੰ ਪਤਾ ਲੱਗਾ, ਉਹ ਵੀ ਮਿਲਣ ਵਾਸਤੇ ਆਏ। ਖਾਸ ਕਰਕੇ ਸੰਤੋਖੋ ਦੀ ਭੈਣ ਅੰਮ੍ਰਿਤ ਛਕ ਕੇ ਗੁਰਸਿੱਖੀ ਬਾਣਾ ਧਾਰਨ ਕਰਨ ਦੇ ਸਬੰਧ ਵਿਚ ਬਹੁਤ ਵੱਧ ਘੱਟ ਬੋਲੀ। ਉਸ ਨੇ ਬੜਾ ਬਿਲੀ ਪਾਪ ਕੀਤਾ ਤੇ ਕਹਿਣ ਲੱਗੀ ਕਿ ਸੰਤੋਖੋ, ਤੂੰ ਖੁੱਲਾ ਖੁਲਾਸਾ ਜੀਵਨ ਜਿਉਂਦੀ ਕਿਹੜੇ ਫਾਹੇ ਚ ਪੈ ਗਈ ਆ? ਹੁਣ ਤੈਨੂੰ ਸਵੇਰੇ ਉੱਠ ਕੇ ਠੰਡੇ ਪਾਣੀ ਨਾਲ ਨਹਾਉਣਾ ਪੈਣਾ ਹੈ, ਫਿਰ ਗੁਟਕਾ ਲੈ ਕੇ ਘੰਟਾ ਡੇਢ ਘੰਟਾ ਪਾਠ ਕਰਨਾ ਪੈਣਾ, ਸ਼ਾਮ ਨੂੰ ਵੀ ਮੁੜ ਉਹੀ ਫਾਹਾ। ਤੂੰ ਨਾ ਕਰ ਦਿੰਦੀ ਕਿ ਮੈਂ ਇੰਨੇ ਬੰਨਣ ਵਿਚ ਨਹੀਂ ਰਹਿ ਸਕਦੀ। ਬੀਬੀ ਸੰਤੋਖੋ ਦੀ ਭੈਣ ਨੇ ਉਸ ਨੂੰ ਕਮਤਾਂ ਦੇਣੀਆਂ ਸ਼ੁਰੂ ਕੀਤੀਆਂ ਤੇ ਆਖਣ ਲੱਗੀ ਕਿ ਕਿਰਪਾਨ ਤੇ ਕੰਘਾ ਵੀ ਤੈਨੂੰ ਹਰ ਸਮੇਂ ਰੱਖਣਾ ਪੈਣਾ ਹੈ। ਰਾਤ ਨੂੰ ਕਿਤੇ ਕਿਰਪਾਨ ਨਿਕਲ ਕੇ ਤੇਰੇ ਢਿੱਡ ਚ ਖੁੱਭ ਗਈ ਤੇ ਸਾਰੇ ਟੱਬਰ ਨੂੰ ਵਕਤ ਪਾਏਗੀ, ਯਾਦ ਰੱਖੀ? ਇਹਨੇ ਹੁਣ ਤੈਨੂੰ ਬਾਬੇ ਦੇ ਵੀ ਨਹੀਂ ਜਾਣ ਦੇਣਾ। ਭਾਵ ਕਿ ਬਲਵੰਤ ਸਿੰਘ ਨੇ, ਤੇਰੇ ਘਰ ਵਾਲੇ ਨੇ ਹੁਣ ਤੈਨੂੰ ਬਾਬੇ ਦੇ ਵੀ ਨਹੀਂ ਜਾਣ ਦੇਣਾ। ਸੰਤੋਖੋ ਨੇ ਕਿਹਾ ਕਿ ਭੈਣ, ਜਦ ਤੁਸੀਂ ਮੈਨੂੰ ਇਸ ਘਰ ਵਿਚ ਵਿਆਹ ਹੀ ਦਿੱਤਾ, ਹੁਣ ਤੇ ਮੈਨੂੰ ਇਨ੍ਹਾਂ ਦੇ ਅਨੁਸਾਰ ਹੀ ਹੋ ਕੇ ਚੱਲਣਾ ਪੈਣਾ। ਸੰਤੋਖੋ ਦੀ ਭੈਣ ਕਹਿਣ ਲੱਗੀ ਕਿ ਇਹ ਕੋਈ ਜ਼ਰੂਰੀ ਤਾਂ ਨਹੀਂ ਕਿ ਤੂੰ ਇਨ੍ਹਾਂ ਦੇ ਅਨੁਸਾਰੀ ਹੋ ਕੇ ਚੱਲੇ। ਮੇਰੀ ਵੱਲ ਵੇਖ, ਮੈਂ ਆਪਣੇ ਘਰ ਵਾਲੇ ਨੂੰ ਜੋ ਕਹਾਂ ਉਹ ਕਰਦਾ। ਮਜਾਲ ਹੈ ਕਿ ਮੇਰੀ ਮਰਜ਼ੀ ਤੋਂ ਬਿਨਾਂ ਘਰ ਵਿਚ ਪੱਤਾ ਵੀ ਹਿੱਲ ਜਾਏ। ਤੂੰ ਇੱਦਾਂ ਕਰ, ਦੋ ਤਿੰਨ ਦਿਨ ਵਾਸਤੇ ਮੇਰੇ ਪਿੰਡ ਆਈ, ਮੇਰੇ ਘਰ ਆਈ, ਆਪਾਂ ਬੈਠ ਕੇ ਵਿਚਾਰ ਕਰਾਂਗੇ ਤੇ ਤੈਨੂੰ ਇਸ ਫਾਹੀ ਵਿਚੋਂ ਨਿਕਲਣ ਦਾ ਕੋਈ ਨਾ ਕੋਈ ਰਸਤਾ ਮੈਂ ਜ਼ਰੂਰ ਦੱਸਾਂਗੀ ਤੇ ਕੋਈ ਰਾਹ ਨਿਕਲ ਵੀ ਜ਼ਰੂਰ ਆਵੇਗਾ। ਇਸ ਤਰ੍ਹਾਂ ਕੁਝ ਹੋਰ ਘਰੋਗੀ ਗੱਲਾਂ ਬਾਤਾਂ ਕਰਦਿਆਂ ਸੰਤੋਖੋ ਦੀ ਭੈਣ ਨੇ ਚਾਹ ਪਾਣੀ ਛਕਿਆ ਤੇ ਆਪਣੇ ਭਰਾ ਨਾਲ ਵਾਪਸ ਆਪਣੇ ਪਿੰਡ ਮੁਕੇਰੀਆਂ ਚਲੇ ਗਏ। ਸਮਾਂ ਲੰਘਦਾ ਗਿਆ। ਬੀਬੀ ਸੰਤੋਖੋ, ਜਿਸ ਦਾ ਅੰਮ੍ਰਿਤ ਛਕਣ ਤੋਂ ਉਪਰੰਤ ਨਾਂ ਧੀਰਜ ਕੌਰ ਰੱਖਿਆ ਗਿਆ, ਆਪਣੇ ਭੈਣ ਤੇ ਹੋਰ ਰਿਸ਼ਤੇਦਾਰਾਂ ਦੇ ਜਾਂਦੀ ਆਉਂਦੀ ਰਹੀ। ਬਲਵੰਤ ਸਿੰਘ ਨੂੰ ਵੀ ਆਪਣੀ ਪ੍ਰਾਲਬਧ ਅਨੁਸਾਰ, ਕਿਉਂਕਿ ਬਲਵੰਤ ਸਿੰਘ ਹੋਰੀ ਦਰਜੀ ਦਾ ਕੰਮ ਵੀ ਜਾਣਦੇ ਸਨ ਤੇ ਉਂਝ ਇਨ੍ਹਾਂ ਦਾ ਮੁੱਖ ਕਿੱਤਾ ਵਿਆਹਾਂ ਸ਼ਾਦੀਆਂ ਵਿਚ ਬੈਂਡ ਵਾਜਾ ਵਜਾਉਣਾ ਸੀ, ਕਿਉਂਕਿ ਪੁਰਾਣੇ ਸਮੇਂ ਵਿਚ ਤਿੰਨ ਤਿੰਨ ਦਿਨ ਜਾਂ ਇਸ ਤੋਂ ਵੀ ਵੱਧ ਸਮਾਂ ਲੜਕੀ ਵਾਲਿਆਂ ਦੇ ਘਰ ਬਰਾਤਾਂ ਠਹਿਰਦੀਆਂ ਸਨ, ਜਿਸ ਕਰਕੇ ਬੈਂਡ ਵਾਜਾ ਵਜਾਉਣ ਵਾਲਿਆਂ ਨੂੰ ਵੀ ਉਨੇ ਦਿਨ ਬਰਾਤੀਆਂ ਦੇ ਨਾਲ ਹੀ ਠਹਿਰਨਾ ਪੈਂਦਾ ਸੀ। ਸੋ ਇਸ ਤਰ੍ਹਾਂ ਭਾਈ ਬਲਵੰਤ ਸਿੰਘ ਹੋਰੀ ਤਿੰਨ ਤਿੰਨ ਦਿਨ ਕਈ ਵਾਰ ਘਰੋਂ ਬਾਹਰ ਰਹਿੰਦੇ। ਇਕ ਦਿਨ ਸ਼ਾਮ ਦੇ ਸਮੇਂ ਬਲਵੰਤ ਸਿੰਘ ਹੋਰੀ ਜਦੋਂ ਘਰੇ ਆਏ ਤੇ ਧੀਰਜ ਕੌਰ ਦਾ ਚਿਹਰਾ ਬੜਾ ਉਦਾਸਿਆ ਜਿਹਾ ਸੀ। ਜਲ ਪਾਣੀ ਛਕਣ ਤੋਂ ਪਹਿਲਾਂ ਬਲਵੰਤ ਸਿੰਘ ਨੇ ਆਪਣੀ ਪਤਨੀ ਨੂੰ ਪੁੱਛਿਆ ਕਿ ਭਲੀਏ ਲੋਕੇ, ਅੱਜ ਤੂੰ ਉਦਾਸ ਕਿਉਂ ਹੈ? ਧੀਰਜ ਕੌਰ ਨੇ ਉੱਤਰ ਦਿੱਤਾ ਕਿ ਕੀ ਦੱਸਾਂ ਜੀ, ਤਿੰਨਾਂ ਚੌਂ ਦਿਨਾਂ ਤੋਂ ਸਾਡੇ ਘਰ ਵਿੱਚ ਖੂਨ ਦੇ ਛਿੱਟੇ ਪੈਂਦੇ ਨੇ ਤੇ ਨਾਲ ਹੀ ਕੰਧ ਉੱਪਰ ਲਾਲ ਰੰਗ ਦੇ ਦਾਗ ਵਿਖਾਉਂਦਿਆਂ ਆਪਣੇ ਪਤੀ ਨੂੰ ਦੱਸਿਆ ਕਿ ਇਹ ਛਿੱਟੇ ਜੋ ਖੂਨ ਦੇ ਹਨ ਅੱਜ ਹੀ ਸਵੇਰੇ ਪਏ ਨੇ, ਕੱਲ ਤੇ ਪਰਸੋਂ ਜੋ ਛਿੱਟੇ ਪਏ ਸਨ ਉਹ ਉਧਰ ਦੂਜੀ ਕੰਧ ਤੇ ਹਨ। ਬਲਵੰਤ ਸਿੰਘ ਨੇ ਗੱਲ ਨੂੰ ਬੁਲਾਉਂਦਿਆਂ ਹਉ ਪਰੇ ਕਰਦਿਆਂ ਧੀਰਜ ਕੌਰ ਨੂੰ ਆਖਿਆ ਕਿ ਭਲੀਏ ਲੋਕੇ, ਤੇਰਾ ਨਾਂ ਹੁਣ ਧੀਰਜ ਕੌਰ ਹੈ, ਤੂੰ ਧੀਰਜ ਰੱਖ, ਐਵੇਂ ਵਹਿਮ ਨਾ ਕਰ, ਆਪਾਂ ਇਕੱਠੇ ਬੈਠ ਕੇ ਗੁਰਬਾਣੀ ਦਾ ਪਾਠ ਕਰਾਂਗੇ, ਸਭ ਠੀਕ ਹੋ ਜਾਵੇਗਾ। ਦੋ ਕੁ ਦਿਨ ਬਾਅਦ ਧੀਰਜ ਕੌਰ ਨੇ ਮੁੜ ਬਲਵੰਤ ਸਿੰਘ ਹੋਰਾਂ ਨੂੰ ਖੂਨ ਦੇ ਛਿੱਟੇ ਘਰ ਵਿਚ ਪਏ ਹੋਏ ਵਿਖਾਏ ਤੇ ਬਲਵੰਤ ਸਿੰਘ ਨੇ ਆਪਣੀ ਘਰਵਾਲੀ ਧੀਰਜ ਕੌਰ ਦੀ ਗੱਲ ਵੱਲ ਬਹੁਤਾ ਧਿਆਨ ਨਾ ਦਿੱਤਾ ਤੇ ਜਿੱਥੇ ਵਿਆਹ ਦੀ ਸਾਈ ਫੜੀ ਹੋਈ ਸੀ ਉਥੇ ਆਪਣੇ ਕਿੱਤੇ ਤੇ ਪੁੱਜ ਗਏ। ਚੌਥੇ ਦਿਨ ਜਦੋਂ ਬਲਵੰਤ ਸਿੰਘ ਘਰ ਮੁੜਿਆ ਤਾਂ ਧੀਰਜ ਕੌਰ ਦੇ ਗਲ ਵਿਚ ਪਏ ਸੂਟ ਨੂੰ ਤਿੰਨ ਚਾਰ ਥਾਵਾਂ ਤੋਂ ਸੜਿਆ ਵੇਖ ਕੇ ਪੁੱਛਿਆ ਕਿ ਧੀਰਜ ਕੌਰੇ, ਆਹ ਤੇਰੇ ਸੂਟ ਵਿਚ ਅੱਗ ਨਾਲ ਛੇਕ ਕਿੱਦਾਂ ਹੋਏ ਆ? ਤੇ ਧੀਰਜ ਕੌਰ ਨੇ ਰੋ ਰੋ ਕੇ ਡਿਸਕੋਰੇ ਭਰ ਕੇ ਆਖਿਆ ਕਿ ਮੈਨੂੰ ਜਾਪਦਾ ਹੈ ਕਿ ਸਾਡਾ ਘਰ ਹੁਣ ਉੱਜੜਨ ਦੇ ਕੰਢੇ ਤੇ ਹੈ, ਇਹ ਜਲਦੀ ਉੱਜੜ ਜਾਏਗਾ। ਮੇਰੇ ਚਾਰ ਪੰਜ ਸੂਟ ਤੇ ਤੁਹਾਡੀਆਂ ਕਮੀਜ਼ਾਂ ਪਤਾ ਨਹੀਂ ਕਿਹੜੀ ਸ਼ਕਤੀ ਨਾਲ, ਕਈਆਂ ਵਿਚ ਤਾਂ ਅੱਗ ਨਾਲ ਛੇਕ ਹੋ ਗਏ ਨੇ, ਬਾਕੀ ਸਾਰੇ ਕੱਪੜੇ ਕੈਂਚੀ ਨਾਲ ਜਿੱਦਾਂ ਕੱਟ ਲਾਈ ਦੇ ਨੇ ਇਸ ਤਰ੍ਹਾਂ ਕੱਟੇ ਹੋਏ ਨੇ, ਮੇਰਾ ਤਾਂ ਇੱਕ ਸੂਟ ਵੀ ਪਾਉਣ ਵਾਲਾ ਨਹੀਂ ਰਿਹਾ, ਮੇਰਾ ਤਾਂ ਇੱਕ ਵੀ ਸੂਟ ਪਾਉਣ ਵਾਲਾ ਨਹੀਂ ਰਿਹਾ। ਟਰੰਕ ਵਿਚ ਜਦੋਂ ਮੈਂ ਸੂਟ ਕੱਢ ਕੇ ਪਾਉਣ ਲੱਗਦੀ ਹਾਂ ਤਾਂ ਸਾਰੇ ਸੂਟ ਕੋਈ ਕੱਟਿਆ ਹੁੰਦਾ ਹੈ, ਕਿਸੇ ਵਿਚ ਅੱਗ ਨਾਲ ਛੇਕ ਹੋਏ ਹੁੰਦੇ ਨੇ, ਤੁਹਾਡੇ ਕੱਪੜਿਆਂ ਦਾ ਵੀ ਇਹੋ ਹਾਲ ਹੈ। ਬਲਵੰਤ ਸਿੰਘ ਆਪਣੀ ਪਤਨੀ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ, ਕਹਿਣ ਲੱਗਾ ਕਿ ਵਿਖਾ ਤਾਂ ਕਿਹੜੇ ਕਿਹੜੇ ਕੱਪੜੇ ਸੜੇ ਤੇ ਕੱਟੇ ਹੋਏ ਨੇ। ਬੜੇ ਹੀ ਦੁਖਦਾਈ ਹਾਵ ਭਾਵ ਨਾਲ ਰੋਂਦਿਆਂ ਕਰਲਾਉਂਦਿਆਂ ਧੀਰਜ ਕੌਰ ਨੇ ਸਾਰੇ ਕੱਪੜੇ ਟਰੰਕਾਂ ਵਿਚੋਂ ਕੱਢ ਕੇ ਬਾਹਰ ਮੰਜੇ ਉਪਰ ਵਿਛਾ ਦਿੱਤੇ ਤੇ ਥਾਂ ਥਾਂ ਤੋਂ ਕੱਟੇ ਤੇ ਸੜੇ ਕੱਪੜੇ ਆਪਣੇ ਪਤੀ ਨੂੰ ਵਿਖਾਏ। ਬਲਵੰਤ ਸਿੰਘ ਘਰ ਵਿਚ ਹੋਇਆ ਨੁਕਸਾਨ ਵੇਖ ਕੇ ਬੜਾ ਚਿੰਤਤ ਹੋਇਆ, ਕੁਦਰਤੀ ਸੀ। ਆਪਣੀ ਪਤਨੀ ਨੂੰ ਦਿਲਾਸਾ ਦੇ ਕੇ ਕਹਿਣ ਲੱਗਾ ਕਿ ਮੈਂ ਸ਼ਹਿਰੋਂ ਤੈਨੂੰ ਹੋਰ ਸੂਟ ਲਿਆ ਦਿੰਦਾ ਹਾਂ। ਬਲਵੰਤ ਸਿੰਘ ਜਲ ਪਾਣੀ ਛੱਕ ਕੇ ਸ਼ਹਿਰ ਨੂੰ ਚਲੇ ਗਏ ਤੇ ਆਪਣੀ ਘਰਵਾਲੀ ਲਈ ਆਪਣੇ ਵਿੱਤ ਅਨੁਸਾਰ ਦੋ ਸੂਟ ਲੈ ਆਇਆ ਤੇ ਅਗਲੇ ਦਿਨ ਦੋਵੇਂ ਸੂਟ ਉਸਨੇ ਸੀ ਵੀ ਦਿੱਤੇ, ਕਿਉਂਕਿ ਉਹ ਇਹ ਕਿੱਤਾ ਵੀ ਜਾਣਦਾ ਸੀ। ਸੋ ਇੱਕ ਸੂਟ ਤਾਂ ਧੀਰਜ ਕੌਰ ਨੇ ਪਾ ਲਿਆ ਤੇ ਦੂਜਾ ਸਾਂਭ ਕੇ ਰੱਖ ਲਿਆ। ਉਸੇ ਦਿਨ ਬਲਵੰਤ ਸਿੰਘ ਸ਼ਾਮ ਨੂੰ ਬਾਬਾ ਜੀ ਪਾਸ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਪੁੱਜਿਆ। ਥੋੜੇ ਸਮੇਂ ਬਾਅਦ ਆਪਣੇ ਘਰ ਦਾ ਸਾਰਾ ਵਰਤਾਰਾ ਬਾਬਾ ਜੀ ਨਾਲ ਸਾਂਝਾ ਕੀਤਾ ਤੇ ਰਾਤ ਵੀ ਉਨ੍ਹਾਂ ਬਾਬਾ ਜੀ ਦੇ ਪਾਸ ਹੀ ਕੱਟੀ। ਇਧਰ ਧੀਰਜ ਕੌਰ ਨੇ ਵੀ ਆਂਢ ਗੁਆਂਢ ਨੂੰ, ਇੱਕ ਨੂੰ ਦੱਸ, ਦੂਜੀ ਨੂੰ ਦੱਸ, ਸਾਰੇ ਮੁਹੱਲੇ ਵਿਚ ਹਵਾ ਫੈਲਾ ਦਿੱਤੀ ਕਿ ਸਾਡੇ ਘਰ ਕਿਸੇ ਚੀਜ਼ ਦਾ ਪਹਿਰਾ ਹੈ। ਸਾਥੋਂ ਪਤਾ ਨੀ ਕੀ ਅਵੱਗਿਆ ਹੋ ਗਈ, ਜਦੋਂ ਦਾ ਮੈਂ ਅੰਮ੍ਰਿਤ ਛਕਿਆ ਹੈ ਮੇਰਾ ਸਿਰ ਵੀ ਭਾਰਾ ਰਹਿੰਦਾ ਹੈ, ਸਾਡੇ ਘਰ ਖੂਨ ਦੇ ਛਿੱਟੇ ਵੀ ਪੈਂਦੇ ਹਨ। ਜੋ ਕੱਪੜਾ ਘਰ ਵਿਚ ਨਵਾਂ ਜਾਂ ਪੁਰਾਣਾ ਆਉਂਦਾ ਹੈ ਉਹ ਜਾਂ ਤਾਂ ਕੱਟਿਆ ਜਾਂਦਾ ਹੈ ਜਾਂ ਉਸ ਵਿਚ ਅੱਗ ਨਾਲ ਛੇਕ ਹੋ ਜਾਂਦੇ ਨੇ। ਇਧਰ ਬਾਬਾ ਜੀ ਨੇ ਬਲਵੰਤ ਸਿੰਘ ਨੂੰ ਸਮਝਾਇਆ ਕਿ ਜਿਸ ਪਰਿਵਾਰ ਨੇ ਅੰਮ੍ਰਿਤ ਛਕਿਆ ਹੋਵੇ, ਜਿਸ ਘਰ ਵਿਚ ਸਵੇਰੇ ਸ਼ਾਮ ਪੂਰਾ ਨਿਤਨੇਮ ਹੁੰਦਾ ਹੋਵੇ ਅਤੇ ਅਸੁਰੀ ਆਹਾਰ ਭਾਵ ਮੀਟ ਸ਼ਰਾਬ ਇਤ ਆਦਿਕ ਇਸ ਤੋਂ ਪਰਿਵਾਰ ਬਚਿਆ ਹੋਵੇ, ਉਸ ਘਰ ਵਿਚ ਕਿਸੇ ਹੋਰ ਦਾ ਪਹਿਰਾ ਨਹੀਂ ਹੋ ਸਕਦਾ, ਉਸ ਘਰ ਵਿਚ ਤਾਂ ਕੇਵਲ ਗੁਰੂ ਦਾ ਪਹਿਰਾ ਹੁੰਦਾ ਹੈ। ਬਲਵੰਤ ਸਿੰਘ ਨੂੰ ਸੰਬੋਧਨ ਕਰਕੇ ਬਾਬਾ ਜੀ ਕਹਿਣ ਲੱਗੇ ਕਿ ਜੋ ਮੈਂ ਤੁਹਾਨੂੰ ਦੱਸਿਆ ਹੈ ਨਾ, ਇਸ ਵਿਚ ਕੋਈ ਢਿੱਲ ਮੱਠ ਤੇ ਨਹੀਂ, ਭਾਵ ਨਿਤਨੇਮ ਵਿਚ ਜਾਂ ਖਾਣ ਪੀਣ ਵਿਚ ਜਾਂ ਗੁਰਸਿੱਖੀ ਜੀਵਨ ਵਿਚ ਕਿਸੇ ਕਿਸਮ ਦੀ ਕੋਈ ਢਿੱਲ ਮੱਠ ਤੇ ਨਹੀਂ। ਬਲਵੰਤ ਸਿੰਘ ਹੋਰਾਂ ਨੇ ਬੜੀ ਨਿਮਰਤਾ ਨਾਲ ਆਖਿਆ ਕਿ ਨਹੀਂ ਬਾਬਾ ਜੀ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੈ, ਰਹਿਤ ਸਤਿਗੁਰੂ ਦੀ ਬਖਸ਼ਿਸ਼ ਦਾ ਸਦਕਾ ਪੂਰੀ ਹੈ, ਬਾਣੀ ਦਾ ਨਿਤਨੇਮ ਵੀ ਪੂਰਾ ਹੋ ਜਾਂਦਾ ਹੈ, ਗੁਰੂ ਮਹਾਰਾਜ ਕਰਵਾਈ ਜਾਂਦੇ ਨੇ, ਕੁਰੈਤਾਂ ਤੋਂ ਵੀ ਸਤਿਗੁਰੂ ਜੀ ਨੇ ਬਚਾਇਆ ਹੋਇਆ ਹੈ, ਆਹਾਰ ਵਿਚ ਵੀ ਕੋਈ ਢਿੱਲ ਨਹੀਂ। ਬਾਬਾ ਜੀ ਕਹਿਣ ਲੱਗੇ ਫੇਰ ਫਿਕਰ ਕਰਨ ਦੀ ਕੋਈ ਲੋੜ ਨਹੀਂ, ਉਂਝ ਘਰ ਵਿਚ ਧਿਆਨ ਰੱਖਣਾ ਕਿ ਕੋਈ ਸ਼ਰਾਰਤ ਤਾਂ ਨਹੀਂ ਕਰਦਾ। ਬਲਵੰਤ ਸਿੰਘ ਕਹਿਣ ਲੱਗਾ ਬਾਬਾ ਜੀ, ਮੈਂ ਤਾਂ ਬਹੁਤਾ ਸਮਾਂ ਬਾਹਰ ਰਹਿੰਦਾ ਹਾਂ, ਪਿੱਛੇ ਮੇਰੇ ਘਰਵਾਲੀ ਹੀ ਹੁੰਦੀ ਹੈ ਤੇ ਜਾਂ ਮੇਰਾ ਇੱਕ ਬੱਚਾ ਹੈ, ਉਹ ਘਰ ਵਿਚ ਹੁੰਦੇ ਨੇ, ਬਾਹਰ ਕਿਸੇ ਨਾਲ ਬਹੁਤਾ ਮੇਲ ਮਿਲਾਪ ਵੀ ਨਹੀਂ। ਤੇ ਬਾਬਾ ਜੀ ਕਹਿਣ ਲੱਗੇ ਚੱਲ ਕੋਈ ਨੀ, ਫਿਰ ਵੀ ਖਿਆਲ ਰੱਖੀ। ਅਗਲੇ ਦਿਨ ਸ਼ਾਮ ਨੂੰ 4 ਵਜੇ ਬਲਵੰਤ ਸਿੰਘ ਨੇ ਬਾਬਾ ਜੀ ਪਾਸੋਂ ਛੁੱਟੀ ਲਈ ਤੇ ਘਰ ਨੂੰ ਚੱਲ ਪਏ। ਪੰਜ ਕੁ ਵਜੇ ਜਦੋਂ ਬਲਵੰਤ ਸਿੰਘ ਆਪਣੇ ਘਰ ਅੱਗੇ ਪੁੱਜਾ ਤਾਂ ਕੀ ਵੇਖਿਆ ਕਿ ਘਰ ਦੇ ਬਾਹਰ ਕੁਝ ਨਿਆਣੇ ਖੜੇ ਆ, ਘਰ ਅੰਦਰ 10-12 ਬੀਬੀਆਂ ਤਮਾਸ਼ਬੀਨ ਬਣ ਕੇ ਤਮਾਸ਼ਾ ਦੇਖ ਰਹੀਆਂ ਹਨ। ਧੀਰਜ ਕੌਰ ਚੁਫਾਲ ਲੰਮੀ ਪਈ ਹੋਈ ਹੈ, ਕੋਈ ਉਸ ਨੂੰ ਪੱਖਾ ਝੱਲ ਰਿਹਾ ਹੈ। ਇੱਕ ਮਾਈ ਉਸ ਦੇ ਮੂੰਹ ਵਿਚ ਚਮਚੇ ਨਾਲ ਪਾਣੀ ਪਾ ਕੇ ਉਸ ਨੂੰ ਹੋਸ਼ ਵਿਚ ਲਿਆਉਣ ਦਾ ਯਤਨ ਕਰ ਰਹੀ ਹੈ। ਕਦੇ ਉਹ ਧੀਰਜ ਕੌਰ ਦਾ ਨੱਕ ਘੁੱਟੇ, ਕਦੇ ਕੁਝ ਹੋਰ ਕਰੇ, ਕਦੇ ਮੱਥੇ ਤੇ ਥਪਥਪਾਵੇ। ਬਲਵੰਤ ਸਿੰਘ ਬੜਾ ਹੈਰਾਨ ਹੋ ਕੇ ਬੀਬੀਆਂ ਨੂੰ ਪੁੱਛਣ ਲੱਗਾ ਕਿ ਇਹਨੂੰ ਹੋਇਆ ਕੀ ਹੈ, ਮੈਂ ਤਾਂ ਚੰਗੀ ਭਲੀ ਛੱਡ ਕੇ ਗਿਆ ਸਾਂ। ਇੱਕ ਮਾਈ ਨੇ ਬਲਵੰਤ ਸਿੰਘ ਨੂੰ ਕਿਹਾ ਕਿ ਇਸ ਨੂੰ ਬਾਬਿਆਂ ਦੀ ਪਾਉਣ ਆਈ ਸੀ, ਕਾਫੀ ਚਿਰ ਖੇਡਦੀ ਰਹੀ ਹੈ। ਬਲਵੰਤ ਸਿੰਘ ਨੇ ਧੀਰਜ ਕੌਰ ਦੇ ਮੱਥੇ ਤੇ ਹੱਥ ਰੱਖ ਕੇ ਵੇਖਿਆ, ਕਹਿਣ ਲੱਗਾ ਬੁਖਾਰ ਵਗੈਰਾ ਤਾਂ ਲੱਗਦਾ ਕੋਈ ਨਹੀਂ। ਬਲਵੰਤ ਸਿੰਘ ਅਜੇ ਧੀਰਜ ਕੌਰ ਦੇ ਮੱਥੇ ਤੋਂ ਹੱਥ ਚੁੱਕ ਕੇ ਖੜਾ ਹੀ ਹੋਇਆ ਸੀ ਕਿ ਧੀਰਜ ਕੌਰ ਨੇ ਜ਼ੋਰ ਦੀ ਫੁੰਕਾਰਾ ਮਾਰਿਆ ਤੇ ਬੈਠ ਗਈ। ਆਪਣੇ ਪਤੀ ਬਲਵੰਤ ਸਿੰਘ ਵੱਲ ਲਾਲ ਅੱਖਾਂ ਕੱਢ ਕੇ ਕਹਿਣ ਲੱਗੀ, ਪਾਪੀਆ ਆ ਗਿਆ ਸਾਡੀਆਂ ਸ਼ਿਕਾਇਤਾਂ ਲਾ ਕੇ, ਸਾਨੂੰ ਸਾਰਾ ਹੀ ਪਤਾ, ਅਸੀਂ ਤੇਰੇ ਤੇ ਇੱਕ ਇੱਕ ਮਿੰਟ ਦੀ ਨਿਗਾਹ ਰੱਖੀ ਹੋਈ ਹੈ। ਪਾਪੀਆ ਤੂੰ ਸਾਨੂੰ ਘਰੋਂ ਕੱਢਣਾ ਚਾਹੁੰਦਾ, ਤੂੰ ਸਾਡੀ ਸ਼ਕਤੀ ਵੇਖੀ ਨਹੀਂ, ਅਸੀਂ ਤੈਨੂੰ ਘਰੋਂ ਬੇਘਰ ਕਰ ਦਿਆਂਗੇ। ਤੂੰ ਸਾਡੀ ਭਗਤਣੀ ਦੇ ਗਲ ਜ਼ੋਰ ਨਾਲ ਕਿਰਪਾਨ ਪਵਾਈ ਹੈ, ਤੂੰ ਸਾਡੀ ਭਗਤਣੀ ਨੂੰ ਸਾਡੀ ਪਧਾੜੀ ਭਰਨ ਤੇ ਵੀ ਨਹੀਂ ਜਾਣ ਦਿੰਦਾ, ਅਸੀਂ ਕਈ ਸਾਲਾਂ ਤੋਂ ਦੇਖਦੇ ਆ ਰਹੇ ਹਾਂ, ਹੁਣ ਅੰਤ ਹੋ ਗਿਆ, ਇਸ ਕਰਕੇ ਸਾਨੂੰ ਆਪਣਾ ਪਹਿਰਾ ਤੇਰੇ ਘਰ ਲਾਉਣਾ ਪਿਆ। ਇਸ ਤਰ੍ਹਾਂ ਵੱਧ ਘੱਟ ਸ਼ਬਦ ਬੋਲਦੀ ਧੀਰਜ ਕੌਰ ਨੇ ਗਲ ਵਿਚ ਪਾਈ ਕਿਰਪਾਨ ਲਾ ਕੇ ਗਰਜਵੀਂ ਆਵਾਜ਼ ਵਿਚ ਆਖਿਆ, ਕੜੇਵਾਂ ਲੈ ਕੇ ਕੀ ਹਾਲ ਹੈ ਆਪਣੇ ਬਾਬੇ ਦੀ ਕਿਰਪਾਨ, ਜਾਂ ਉੱਥੇ ਜਾ ਕੇ ਦੇ ਆ, ਅਸੀਂ ਤੇਰੇ ਕੋਲੋਂ ਵੀ ਕਿਰਪਾਨ ਲਹਾ ਕੇ ਛੱਡਣੀ ਹੈ, ਜੇ ਤੂੰ ਸਾਡੀ ਈਨ ਨਾ ਮੰਨੀ ਤਾਂ ਅਸੀਂ ਤੈਨੂੰ ਨੱਕ ਨਾਲ ਚਣੇ ਚਬਾ ਕੇ ਛੱਡਾਂਗੇ ਤੇ ਤੇਰੇ ਹੱਥ ਵਿਚ ਠੂਠਾ ਫੜਾ ਕੇ ਦਰ ਦਰ ਦੀ ਖੈਰ ਮੰਗਣ ਤੇ ਮਜਬੂਰ ਕਰ ਦਿਆਂਗੇ, ਤੂੰ ਸਾਡੀ ਸ਼ਕਤੀ ਨੂੰ ਨਹੀਂ ਜਾਣਦਾ। ਬਲਵੰਤ ਸਿੰਘ ਇਸ ਤਰ੍ਹਾਂ ਦੇ ਕਬੂਲ ਸੁਣਦਾ ਚੁੱਪ ਰਿਹਾ ਤੇ ਘਰ ਵਿਚ ਸਾਰੀਆਂ ਮਾਈਆਂ ਦੇ ਸਾਹਮਣੇ ਕਿਰਪਾਨ ਦੀ ਬੇਅਦਬੀ ਤੇ ਆਪਣੀ ਹੀ ਘਰਵਾਲੀ ਦੇ ਮੂੰਹੋਂ ਡਰਾਵੇ ਤੇ ਧਮਕੀਆਂ ਸੁਣ ਕੇ ਮਨ ਭਰ ਲਿਆ ਤੇ ਅੱਖਾਂ ਵਿਚੋਂ ਹੰਝੂ ਵਗਾਉਣ ਲੱਗ ਪਿਆ। ਇੱਕ ਮਾਈ ਜੋ ਨੇੜੇ ਖਲੋਤੀ ਸੀ ਬਲਵੰਤ ਸਿੰਘ ਨੂੰ ਕਹਿਣ ਲੱਗੀ ਕਿ ਪੁੱਤਾ ਇਹ ਬਾਬੇ ਜੋ ਪਾਉਣ ਰਾਹੀਂ ਕਹਿੰਦੇ ਆ ਨਾ, ਮੰਨ ਜਾ, ਕਹਿ ਦੇ ਕਿ ਬਾਬਾ ਜੀ ਜੋ ਤੁਸੀਂ ਕਹੋਗੇ ਮੈਂ ਕਰਾਂਗਾ। ਬਲਵੰਤ ਸਿੰਘ ਬਹੁਤ ਘਬਰਾਇਆ ਹੋਇਆ ਸੀ, ਉਹਨੇ ਹਾਂ ਕਰਤੀ ਕਿ ਠੀਕ ਹੈ ਬਾਬਾ ਜੀ ਜੋ ਕਹੋਗੇ ਕਰਾਂਗਾ। ਇੰਨੀ ਗੱਲ ਸੁਣ ਕੇ ਬਲਵੰਤ ਸਿੰਘ ਦੇ ਮੂੰਹੋਂ ਧੀਰਜ ਕੌਰ ਹੋਰ ਜ਼ੋਰ ਦੀ ਖੇਡਣ ਲੱਗ ਪਈ, ਨਾਲੇ ਆਖੇ ਬੋਲ ਬਾਬੇ ਦੀ ਜੈ, ਬੋਲ ਬਾਬੇ ਦੀ ਜੈ, ਤੇ ਉਧਰ ਸਾਰੀਆਂ ਮਾਈਆਂ ਪਿੱਛੇ ਬੋਲਣ ਬਾਬੇ ਦੀ ਜੈ। ਮਿੰਟ ਡੇਢ ਮਿੰਟ ਅਜਿਹਾ ਜੈ ਜੈਕਾਰ ਦਾ ਰੌਲਾ ਰੱਪਾ ਪੈਂਦਾ ਰਿਹਾ, ਜੈ ਜੈਕਾਰ ਹੁੰਦੀ ਰਹੀ। ਕਿਤੇ ਕਿਤੇ ਧੀਰਜ ਕੌਰ ਆਪਣੇ ਪਤੀ ਬਲਵੰਤ ਸਿੰਘ ਵੱਲ ਬਿਨਾਂ ਨਾਂ ਲਏ ਇਸ਼ਾਰਾ ਕਰਕੇ ਕਹੇ, ਇਸ ਬੇਈਮਾਨ ਦੇ ਮਨ ਵਿਚ ਖੋਟ ਹੈ, ਖੋਟ, ਇਹ ਨਹੀਂ ਬੋਲਦਾ, ਕੋਈ ਗੱਲ ਨਹੀਂ, ਅੱਜ ਨਹੀਂ ਤਾਂ ਕੱਲ ਅਸੀਂ ਤਾਂ ਬੁਲਾ ਕੇ ਹੀ ਛੱਡਾਂਗੇ। ਅਖੀਰ ਦਬਦੀ ਜੀਭੇ ਬਲਵੰਤ ਸਿੰਘ ਨੇ ਵੀ ਨਾ ਚਾਹੁੰਦੇ ਹੋਏ ਬਾਬੇ ਦੀ ਜੈ ਬੁਲਾ ਦਿੱਤੀ। ਅਖੀਰ 10-15 ਮਿੰਟ ਦੇ ਡਰਾਮੇ ਪਿੱਛੋਂ ਮੁੜ ਧੀਰਜ ਕੌਰ ਧਰਤੀ ਤੇ ਲੇਟ ਗਈ, ਲੰਮੇ ਲੰਮੇ ਸਾਹ ਫੁੰਕਾਰੇ ਨੁਮਾ ਮਾਰਨ ਲੱਗੀ। ਸਾਰੀ ਖੇਡ ਖਤਮ ਹੋਣ ਤੇ ਬਲਵੰਤ ਸਿੰਘ ਨੇ ਸਾਰੀਆਂ ਬੀਬੀਆਂ ਨੂੰ ਕਿਹਾ ਕਿ ਕਿਰਪਾ ਕਰੋ ਹੁਣ ਤੁਸੀਂ ਆਪਣੇ ਘਰਾਂ ਨੂੰ ਜਾਓ। ਇੱਕ ਮਾਈ ਨੇ ਹਮਦਰਦੀ ਪ੍ਰਗਟਾਉਂਦਿਆਂ ਕਿਹਾ, ਪੁੱਤ ਬਲਵੰਤ ਸਿੰਘ, ਮੈਂ ਤੇਰੇ ਲਈ ਘਰੋਂ ਰੋਟੀ ਪਕਾ ਕੇ ਲਿਆਉਂਦੀ ਹਾਂ, ਤੂੰ ਸਵੇਰ ਦਾ ਭੁੱਖਣ ਭਾਣਾ ਹੋਣਾ, ਜਾਂ ਮੈਂ ਤੈਨੂੰ ਇੱਥੇ ਹੀ ਦੋ ਰੋਟੀਆਂ ਲਾਹ ਦਿੰਦੀ ਹਾਂ। ਬਲਵੰਤ ਸਿੰਘ ਨੇ ਆਖਿਆ, ਨਹੀਂ ਮਾਈ ਜੀ, ਕੋਈ ਐਸੀ ਗੱਲ ਨਹੀਂ, ਤੁਸੀਂ ਸਾਰੇ ਜਾਵੋ, ਮੈਂ ਆਪੇ ਹੀ ਰੋਟੀ ਪਕਾ ਲਾਂਗਾ। ਮਾਈਆਂ ਅਜੇ ਹੋਰ ਤਮਾਸ਼ਾ ਦੇਖਣਾ ਚਾਹੁੰਦੀਆਂ ਸਨ, ਪਰ ਬਲਵੰਤ ਸਿੰਘ ਨੇ ਪਿਆਰ ਨਾਲ ਹੱਥ ਜੋੜ ਕੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਤੇ ਆਪਣੇ ਘਰ ਨੂੰ ਅੰਦਰੋਂ ਕੁੰਡਾ ਲਾ ਲਿਆ। ਸਹਿਜ ਧੀਰਜ ਨਾਲ ਬਲਵੰਤ ਸਿੰਘ ਨੇ ਆਪਣੀ ਘਰਵਾਲੀ ਨੂੰ ਚੁੱਕ ਕੇ ਮੰਜੇ ਉੱਪਰ ਲਟਾਇਆ। ਮੰਜੇ ਉੱਪਰ ਲੰਮੀ ਪੈਣ ਤੋਂ ਬਾਅਦ ਛੇਤੀ ਉਹ ਸੌਂ ਗਈ। ਬਲਵੰਤ ਸਿੰਘ ਨੇ ਪ੍ਰਸ਼ਾਦਾ ਪਕਾਇਆ ਤੇ ਦਾਲ ਬਣਾਈ। ਪਹਿਲਾਂ ਬਲਵੰਤ ਸਿੰਘ ਨੇ ਬੱਚੇ ਨੂੰ ਪ੍ਰਸ਼ਾਦਾ ਛਕਾਇਆ, ਜੋ ਇਹ ਭੀੜ ਭੜੱਕਾ ਤੇ ਆਪਣੀ ਮਾਂ ਦਾ ਨਵਾਂ ਰੂਪ ਵੇਖ ਕੇ ਬਹੁਤ ਹੀ ਸਹਿਮਿਆ ਹੋਇਆ ਸੀ। ਫੇਰ ਬਲਵੰਤ ਸਿੰਘ ਨੇ ਆਪ ਪ੍ਰਸ਼ਾਦਾ ਛਕਿਆ, ਬਾਅਦ ਵਿਚ ਧੀਰਜ ਕੌਰ ਨੂੰ ਉਠਾ ਕੇ ਪ੍ਰਸ਼ਾਦਾ ਛਕਾਇਆ। ਧੀਰਜ ਕੌਰ ਦੇ ਪ੍ਰਸ਼ਾਦਾ ਛਕ ਲੈਣ ਉਪਰੰਤ ਬਲਵੰਤ ਸਿੰਘ ਨੇ ਉਸ ਨੂੰ ਪੁੱਛਿਆ ਕਿ ਭਲੀਏ ਲੋਕੇ, ਅੱਜ ਤੂੰ ਇਹ ਨਵੀਂ ਖੇਡ ਕੀ ਵਰਤਾਈ ਹੈ? ਘਰ ਘਰ ਲੋਕ ਭਾਂਤ ਭਾਂਤ ਦੀਆਂ ਗੱਲਾਂ ਕਰਦੇ, ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ। ਬਲਵੰਤ ਸਿੰਘ ਦਾ ਇਹ ਪ੍ਰਸ਼ਨ ਸੁਣ ਕੇ ਧੀਰਜ ਕੌਰ ਨੇ ਕੋਰਾ ਹੀ ਜਵਾਬ ਦੇ ਦਿੱਤਾ ਕਿ ਮੈਨੂੰ ਤਾਂ ਪਤਾ ਹੀ ਕੁਝ ਨਹੀਂ, ਮੈਂ ਤਾਂ ਕੁਝ ਨਹੀਂ ਕੀਤਾ, ਕੌਣ ਆਇਆ ਸੀ, ਕੌਣ ਗਿਆ, ਮੈਨੂੰ ਤਾਂ ਪਤਾ ਹੀ ਕੁਝ ਨਹੀਂ। ਸਾਰੀ ਰਾਤ ਬਲਵੰਤ ਸਿੰਘ ਦੀ ਚਿੰਤਾ ਵਿੱਚ ਸੁੱਤੀ ਤੇ ਸਾਰੀ ਰਾਤ ਬਲਵੰਤ ਸਿੰਘ ਦੀ ਚਿੰਤਾ ਵਿੱਚ ਸੋਤਣੀ ਦੇ ਬਤੀਤ ਹੋਈ। ਸਵੇਰੇ ਬਲਵੰਤ ਸਿੰਘ ਦੇ ਕਹਿਣ ਤੇ ਧੀਰਜ ਕੌਰ ਨੇ ਪ੍ਰਸ਼ਾਦਾ ਤਿਆਰ ਤਾਂ ਕਰ ਦਿੱਤਾ। ਬਲਵੰਤ ਸਿੰਘ ਪ੍ਰਸ਼ਾਦਾ ਛੱਕ ਕੇ ਪਰੇਸ਼ਾਨੀ ਦੀ ਹਾਲਤ ਵਿੱਚ ਮੁੜ ਬਾਬਾ ਜੀ ਸਤਿਕਾਰਯੋਗ ਸੱਚਖੰਡ ਵਾਸੀ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਉਨ੍ਹਾਂ ਪਾਸ ਗੁਰਦੁਆਰਾ ਸਾਹਿਬ ਪੁੱਜ ਗਿਆ। ਬਲਵੰਤ ਸਿੰਘ ਬਾਬਾ ਜੀ ਨੂੰ ਫਤਿਹ ਬੁਲਾਉਣ ਉਪਰੰਤ ਉੱਚੀ ਉੱਚੀ ਰੋ ਪਿਆ। ਬਾਬਾ ਜੀ ਨੇ ਦਿਲਾਸਾ ਦਿੱਤਾ, ਕਿਹਾ ਬਲਵੰਤ ਸਿੰਘ ਕੀ ਗੱਲ ਹੋਈ ਹੈ ਜਿਹੜਾ ਤੂੰ ਇੰਨਾ ਦਿਲ ਛੱਡ ਬੈਠਾ, ਦੱਸ ਸੰਸਾਰ ਵਿੱਚ ਕਿਹੜੀ ਐਸੀ ਪਰੇਸ਼ਾਨੀ ਹੈ ਜਿਹਦਾ ਇਲਾਜ ਨਹੀਂ, ਜੋ ਅਸੀਂ ਕਰ ਸਕਦੇ ਹੋਏ ਤਾਂ ਜ਼ਰੂਰ ਮਨੋ ਤਨੋ ਮਨੋ ਕਰਾਂਗੇ। ਬਲਵੰਤ ਸਿੰਘ ਉੱਠ ਕੇ ਨਲਕੇ ਤੇ ਗਿਆ, ਉੱਥੇ ਪਾਣੀ ਨਾਲ ਮੂੰਹ ਹੱਥ ਧੋ ਕੇ ਮੁੜ ਬਾਬਾ ਜੀ ਪਾਸ ਆ ਬੈਠਾ ਤੇ ਭਰੇ ਦਿਲ ਨਾਲ ਕੱਲ ਦੀ ਸਾਰੀ ਵਾਰਤਾ ਦੱਸਣੀ ਆਰੰਭ ਕੀਤੀ। ਬਲਵੰਤ ਸਿੰਘ ਹੋਰੀ ਕਹਿਣ ਲੱਗੇ, ਬਾਬਾ ਜੀ ਜਿਵੇਂ ਮੈਂ ਪਰਸੋਂ ਆਪ ਜੀ ਨੂੰ ਦੱਸਿਆ ਸੀ ਕਿ ਸਾਡੇ ਘਰ ਵਿੱਚ ਲਹੂ ਦੇ ਛਿੱਟੇ ਪੈਂਦੇ ਨੇ, ਕਦੇ ਕੱਪੜੇ ਕੱਟੇ ਜਾਂਦੇ ਆ, ਕਦੇ ਕੱਪੜਿਆਂ ਵਿੱਚ ਛੇਕ ਹੋ ਜਾਂਦੇ ਆ, ਹੁਣ ਤਾਂ ਉਸ ਤੋਂ ਵੀ ਬਹੁਤ ਅਗਾਂਹ ਗੱਲ ਵੱਧ ਗਈ, ਮੇਰੀ ਘਰਵਾਲੀ ਉੱਪਰ ਬਾਬਿਆਂ ਦਾ ਪਹਿਰਾ ਲੱਗ ਗਿਆ। ਜਦੋਂ ਮੈਂ ਕੱਲ ਘਰ ਗਿਆ ਤਾਂ ਉਸ ਨੂੰ ਬਾਬੇ ਦੀ ਪੌਣ ਆਈ ਹੋਈ ਸੀ ਤੇ ਜੋ ਮੈਂ ਤੁਹਾਡੇ ਨਾਲ ਗੱਲ ਕੀਤੀ ਉਹ ਵੀ ਉਸਨੇ ਦੱਸ ਦਿੱਤੀ ਕਿ ਤੂੰ ਸਾਡੀ ਸ਼ਿਕਾਇਤ ਲਾ ਕੇ ਆਇਆ ਹੈ, ਮੈਂ ਤੈਨੂੰ ਕੰਗਾਲ ਕਰ ਦੇਣਾ, ਤੂੰ ਮੇਰੀ ਭਗਤਣੀ ਨੂੰ ਜ਼ੋਰ ਨਾਲ ਅੰਮ੍ਰਿਤ ਛਕਾਇਆ ਹੋਇਆ ਹੈ। ਤੇ ਨਾਲੇ ਬਲਵੰਤ ਸਿੰਘ ਨੇ ਧੀਰਜ ਕੌਰ ਦੇ ਗਲੋਂ ਕਿਰਪਾਨ ਲੁਹਾ ਕੇ ਜੋ ਉਸ ਵੱਲ ਸਿੱਟ ਦਿੱਤੀ ਸੀ ਉਹ ਸਾਰੀ ਬਿਰਥਾ ਦੱਸੀ ਤੇ ਬਾਬਾ ਜੀ ਨੂੰ ਦੱਸਿਆ ਕਿ ਮੈਨੂੰ ਉਸ ਬਾਬੇ ਨੇ ਕਿਹਾ ਕਿ ਜਾ ਇਹ ਕਿਰਪਾਨ ਉੱਥੇ ਹੀ ਜਮ੍ਹਾਂ ਕਰਾਇਆ ਜਿੱਥੋਂ ਲਈ ਹੈ, ਮੈਂ ਤੇਰੇ ਕੋਲੋਂ ਵੀ ਕਿਰਪਾਨ ਲੁਹਾ ਦੇਣੀ ਹੈ ਜੇ ਤੂੰ ਮੇਰੀ ਈਨ ਨਾ ਮੰਨੀ, ਮੈਂ ਤੇਰੇ ਹੱਥ ਵਿੱਚ ਠੂਠਾ ਫੜਾ ਕੇ ਘਰ ਘਰ ਮੰਗਣ ਲਈ ਮਜਬੂਰ ਕਰ ਦਿਆਂਗਾ। ਤੇ ਦੋ ਤਿੰਨ ਵਾਰ ਧੀਰਜ ਕੌਰ ਰਾਹੀਂ ਮੈਨੂੰ ਫੁੰਕਾਰੇ ਮਾਰ ਕੇ ਬਾਬੇ ਨੇ ਡਰਾਇਆ ਵੀ ਹੈ। ਮੇਰੇ ਘਰ ਵਿੱਚ ਵੜਨ ਤੋਂ ਪਹਿਲਾਂ ਹੀ ਧੀਰਜ ਕੌਰ ਨੂੰ ਬਾਬੇ ਦੀ ਪੌਣ ਆਈ ਹੋਈ ਸੀ। ਬਲਵੰਤ ਸਿੰਘ ਦੱਸ ਰਿਹਾ ਸੀ ਕਿ ਇਹ ਖੇਡ ਦਾ ਰੌਲਾ ਸੁਣ ਕੇ ਬਹੁਤ ਸਾਰੀਆਂ ਬੀਬੀਆਂ ਤੇ ਬੱਚੇ ਵੀ ਸਾਡੇ ਘਰ ਇਕੱਠੇ ਹੋ ਗਏ ਸਨ ਸਾਡੇ ਘਰ ਦੀ ਗੁਆਂਢਣ ਤੇ ਕਹਿਣ ਤੇ ਕਿ ਤੂੰ ਬਾਬਿਆਂ ਦੀ ਈਨ ਮੰਨ ਲੈ ਨਹੀਂ ਤੇ ਔਖਾ ਹੋਵੇਗਾ। ਇਹ ਕਹਿ ਮੈਂ ਵੀ ਇਹ ਕਹਿ ਦਿੱਤਾ ਕਿ ਮੈਨੂੰ ਹੁਣ ਤੁਸੀਂ ਬਖਸ਼ ਦਿਓ, ਜੋ ਕਹੋਗੇ ਮੈਂ ਕਰਾਂਗਾ। ਬਾਬਾ ਜੀ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ ਤੇ ਕੀ ਨਾ ਕਰਾਂ, ਮੈਂ ਤਾਂ ਪਹਿਲਾਂ ਹੀ ਗਰੀਬ ਹਾਂ, ਜੇ ਬਾਬੇ ਦੀ ਕਰੋਪੀ ਹੋ ਗਈ ਫਿਰ ਕਿਤੇ ਰੋਟੀ ਤੋਂ ਵੀ ਆਤਰ ਨਾ ਹੋ ਜਾਈਏ, ਮੈਨੂੰ ਕੁਝ ਨਹੀਂ ਸੁੱਝਦਾ। ਇੰਨੀ ਗੱਲ ਕਰਕੇ ਬਲਵੰਤ ਸਿੰਘ ਫਿਰ ਰੋਣ ਲੱਗ ਪਿਆ। ਬਾਬਾ ਜੀ ਨੇ ਮੁੜ ਦਿਲਾਸਾ ਦਿੱਤਾ ਤੇ ਕਿਹਾ ਬਲਵੰਤ ਸਿੰਘ ਘਬਰਾ ਨਾ, ਪਹਿਲਾਂ ਤੂੰ ਇਹ ਗੱਲ ਦੱਸ ਕਿ ਤੈਨੂੰ ਗੁਰੂ ਤੇ ਇਹ ਸਾਰੀ ਗੱਲਬਾਤ ਤੋਂ ਬਾਅਦ ਤੈਨੂੰ ਗੁਰੂ ਤੇ ਪਹਿਲਾਂ ਜਿੰਨਾ ਹੀ ਭਰੋਸਾ ਹੈ ਜਾਂ ਤੇਰਾ ਮਨ ਗੁਰਸਿੱਖੀ ਨਿਭਾਉਣ ਤੋਂ ਡੋਲ ਗਿਆ ਹੈ। ਬਾਬਾ ਜੀ ਬਲਵੰਤ ਸਿੰਘ ਨੂੰ ਪੁੱਛਣ ਲੱਗੇ ਕਿ ਪਹਿਲਾਂ ਇੱਕ ਗੱਲ ਤਾਂ ਦੱਸ ਨਾ ਕਿ ਤੈਨੂੰ ਆਪਣੇ ਗੁਰੂ ਤੇ ਪਹਿਲਾਂ ਜਿੰਨਾ ਹੀ ਭਰੋਸਾ ਹੈ ਜਾਂ ਤੇਰਾ ਮਨ ਗੁਰਸਿੱਖੀ ਨਿਭਾਉਣ ਤੋਂ ਡੋਲ ਗਿਆ ਹੈ। ਬਲਵੰਤ ਸਿੰਘ ਨੇ ਸੱਚ ਕਹਿ ਦਿੱਤਾ ਕਿ ਬਾਬਾ ਜੀ ਕੱਲ ਰਾਤ ਦੀ ਜੋ ਹਾਲਤ ਮੈਂ ਵੇਖੀ ਹੈ ਨਾ ਤੇ ਮੇਰੇ ਸਾਹਮਣੇ ਵਰਤੀ ਹੈ, ਜੋ ਸਾਡੇ ਘਰ ਦੀ ਚਰਚਾ ਘਰ ਘਰ ਹੋ ਰਹੀ ਹੈ ਸਾਰੇ ਪਿੰਡ ਵਿੱਚ, ਇਸ ਵੇਲੇ ਉਸ ਕਰਕੇ ਮੇਰਾ ਮਨ ਡਾਵਾਂ ਡੋਲ ਆ, ਤੁਸੀਂ ਕਿਰਪਾ ਕਰੋਗੇ ਤਾਂ ਮੁੜ ਤਕੜਾ ਹੋ ਸਕਦਾ। ਬਾਬਾ ਜੀ ਕਹਿਣ ਲੱਗੇ ਕਿਰਪਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਮਹਾਰਾਜ ਜੀ ਨੇ ਕਰਨੀ ਹੈ, ਪਰ ਇੱਕ ਗੱਲ ਹੈ ਕਿ ਜੇ ਤੂੰ ਤਕੜਾ ਮਨ ਬਣਾ ਲਵੇਂ ਤਾਂ ਸਾਰਾ ਕੁਝ ਠੀਕ ਜ਼ਰੂਰ ਹੋ ਸਕਦਾ ਹੈ। ਅੱਗੇ 4 ਸਾਲ ਹੋ ਗਏ, ਤੇਰੇ ਘਰ ਬੱਚਾ ਵੀ ਪੈਦਾ ਹੋ ਗਿਆ, 4 ਸਾਲ ਤੱਕ ਤਾਂ ਬਾਬੇ ਨੂੰ ਇਹ ਪਤਾ ਨਹੀਂ ਲੱਗਾ ਕਿ ਮੇਰੀ ਭਗਤਣੀ ਕਿੱਥੇ ਹੈ। ਇਹਨਾਂ ਦੇ ਮਨ ਵਿੱਚ ਬੱਚੇ ਦੀ ਖਾਹਿਸ਼ ਹੈ, ਉਦੋਂ ਤੱਕ ਤਾਂ ਬਾਬੇ ਨੂੰ ਪਤਾ ਕੁਝ ਨਾ ਚੱਲਿਆ ਕਿ ਇਹ ਮੇਰੀ ਪਧਾੜੀ ਭਰ ਨਹੀਂ ਆਉਂਦੇ ਤੇ ਇਹਨਾਂ ਨੇ ਅੰਮ੍ਰਿਤ ਛਕ ਲਿਆ। ਹੁਣ 4 ਸਾਲ ਬਾਅਦ ਉਸ ਨੂੰ ਆਪਣੀ ਭਗਤਣੀ ਦਾ ਚੇਤਾ ਆਇਆ, ਇਹ ਤੇਰੇ ਨਾਲ ਤ੍ਰਿਆ ਚਲਿੱਤਰ ਵਰਤ ਰਿਹਾ। ਬਲਵੰਤ ਸਿੰਘ ਕਹਿਣ ਲੱਗਾ ਬਾਬਾ ਜੀ ਜੋ ਕੁਝ ਵੀ ਹੈ ਤੁਸੀਂ ਕਿਰਪਾ ਕਰਕੇ ਮੇਰਾ ਘਰ ਬਚਾਓ। ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਬਾਬਾ ਜੀ ਦੇ ਨਜ਼ਦੀਕ ਹੀ ਉਹ ਵੀ ਬੈਠੇ ਸਨ। ਉਹ ਲਿਖਦੇ ਨੇ ਕਿ ਬਾਬਾ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਸੇਵਾ ਸਿੰਘ ਉਹ ਕਿੱਲੀ ਨਾਲ ਟੰਗਿਆ ਝੋਲਾ ਜਰਾ ਫੜਾ, ਤੇ ਉਹ ਸਾਹਮਣੇ ਪਏ ਦੋਵੇਂ ਪਊਏ ਚੁੱਕ ਲਿਆ, ਭਾਵ ਲੱਕੜ ਦੀਆਂ ਜੋ ਖੜਾਵਾਂ ਇੱਕ ਕਿਸਮ ਦੀਆਂ ਹੁੰਦੀਆਂ ਨੇ ਜਿਸ ਨੂੰ ਸਾਧੂ ਮਹਾਤਮਾ ਪੈਰਾਂ ਵਿੱਚ ਪਾਉਂਦੇ ਨੇ। ਸੋ ਬਾਬਾ ਜੀ ਨੇ ਆਖਿਆ ਕਿ ਸੇਵਾ ਸਿੰਘ ਪਹਿਲਾਂ ਤਾਂ ਝੋਲਾ ਮੈਨੂੰ ਦੇ ਤੇ ਉਹ ਸਾਹਮਣੇ ਲੱਕੜ ਦੇ ਦੋਵੇਂ ਜੋ ਪੌਏ ਪਏ ਹੋਏ ਹਨ ਉਹ ਚੁੱਕ ਕੇ ਮੈਨੂੰ ਫੜਾ ਦੇ। ਬਾਬਾ ਸੇਵਾ ਸਿੰਘ ਜੀ ਨੇ ਇਵੇਂ ਕੀਤਾ, ਲੱਕੜ ਦੇ ਦੋਵੇਂ ਪੌਏ ਚੁੱਕ ਕੇ ਬਾਬਾ ਜੀ ਦੇ ਪਾਸ ਲੈ ਆਂਦੇ। ਬਾਬਾ ਜੀ ਬਲਵੰਤ ਸਿੰਘ ਨੂੰ ਕਹਿਣ ਲੱਗੇ ਕਿ ਦੇਖ ਭਾਈ, ਲੋੜ ਤਾਂ ਕੇਵਲ ਇੱਕ ਦੀ ਹੈ, ਕਈ ਵਾਰ ਇੱਕ ਜਵਾਬ ਦੇ ਜਾਂਦਾ ਹੈ ਤੇ ਕੰਮ ਅੱਧ ਵਿਚਾਲੇ ਰਹਿ ਜਾਂਦਾ ਹੈ, ਇਸ ਲਈ ਤੂੰ ਇੰਜ ਕਰ, ਦੋਵੇਂ ਪੌਏ ਝੋਲੀ ਵਿੱਚ ਪਾ ਲੈ ਤੇ ਪਿੰਡ ਨੂੰ ਲੈ ਜਾ ਤੇ ਆਪਣੀ ਘਰਵਾਲੀ ਨੂੰ ਨਾ ਦੱਸੀ, ਤੇ ਜਦੋਂ ਵੀ ਅੱਜ ਜਾਂ ਕੱਲ ਇਹਨਾਂ ਦਿਨਾਂ ਵਿੱਚ ਪੌਣ ਬਾਬੇ ਦੀ ਜ਼ਰੂਰ ਆਉਣੀ ਹੈ, ਜਦੋਂ ਵੀ ਬਾਬੇ ਦੀ ਪੌਣ ਆਈ ਤੇ ਤੇਰੀ ਘਰਵਾਲੀ ਨੇ ਖੇਡਣਾ ਸ਼ੁਰੂ ਕੀਤਾ ਤਾਂ ਤੂੰ ਉਸ ਨੂੰ ਮਨਾ ਨਾ ਕਰੀ, ਖੇਡਣ ਦੇਈ ਤੇ ਬਾਹਰਲਾ ਡਿਉੜੀ ਵਾਲਾ ਕੁੰਡਾ ਅੰਦਰੋਂ ਮਾਰ ਲਈ ਤੇ ਜਦੋਂ ਤੈਨੂੰ ਅਵਾ ਤਵਾ ਬੋਲੇ ਤਾਂ ਬੋਲਣ ਦੇਈ ਤੇ ਪੌਏ ਵਾਲਾ ਝੋਲਾ ਨੇੜੇ ਲਿਆ ਰੱਖੀ, ਜਿਸ ਵੇਲੇ ਉਹ ਫੁੰਕਾਰੇ ਮਾਰ ਕੇ ਤੈਨੂੰ ਪਵੇ, ਵੱਧ ਘੱਟ ਬੋਲੇ ਜਾਂ ਗੁਰਸਿੱਖੀ ਚਿੰਨਾ ਜਾਂ ਗੁਰੂ ਸਾਹਿਬਾਨ ਪ੍ਰਤੀ ਮਾੜੇ ਸ਼ਬਦ ਬੋਲੇ, ਉਸ ਵੇਲੇ ਝੋਲੇ ਵਿੱਚੋਂ ਪੌਆ ਕੱਢ ਕੇ ਤੂੰ ਆਪਣੀ ਕਾਰਵਾਈ ਸ਼ੁਰੂ ਕਰ ਦੇ। ਇੰਨਾ ਧਿਆਨ ਰੱਖੀ ਕਿ ਕਿਤੇ ਸਿਰ ਮੂੰਹ ਤੇ ਜਾਂ ਕੁਥਾਂ ਨਾ ਮਾਰੀ, ਕਿਤੇ ਬਾਬੇ ਦਾ ਇਲਾਜ ਕਰਦਾ ਕਰਦਾ ਧੀਰਜ ਕੌਰ ਦਾ ਹੀ ਪੱਕਾ ਇਲਾਜ ਕਰਦੇ, ਚੰਗੀ ਤਰ੍ਹਾਂ ਛਤਰੈੜ ਕਰਦੇ। ਜਦੋਂ ਇਹ ਕਾਰਵਾਈ ਤੂੰ ਸ਼ੁਰੂ ਕੀਤੀ ਤਾਂ ਉਸ ਨੇ ਛੇਤੀ ਹੀ ਤੇਰੇ ਹੱਥੀ ਪੈਰੀ ਪੈਣ ਲੱਗ ਜਾਣਾ ਕਿ ਮੈਨੂੰ ਮਾਰੋ ਨਾ, ਬਾਬਾ ਜੀ ਚਲੇ ਗਏ ਹਨ। ਪਰ ਫਿਰ ਵੀ ਤੂੰ ਵਿਰਲੀ ਵਿਰਲੀ ਆਪਣੀ ਕਾਰਵਾਈ ਕਰਦਾ ਰਹੀ ਤੇ ਸਾਰੀ ਅਸਲੀਅਤ ਪੁੱਛੀ ਕਿ ਤੈਨੂੰ ਇਹ ਡਰਾਮਾ ਕਰਨਾ ਸਿਖਾਇਆ ਕਿਸ ਨੇ, ਲਹੂ ਦੇ ਛਿੱਟੇ ਕੌਣ ਪਾਉਂਦਾ, ਕੱਪੜੇ ਕੌਣ ਕੱਟਦਾ, ਤੇ ਜਾਣ ਲੱਗਿਆਂ ਬਾਬਾ ਜੀ ਨੇ ਫਿਰ ਤਾਕੀਦ ਕਰ ਦਿੱਤੀ ਕਿ ਬਲਵੰਤ ਸਿੰਘ ਐਵੇਂ ਘਬਰਾਈ ਨਾ, ਕੰਮ ਹੌਸਲੇ ਨਾਲ ਕਰਨਾ ਪੈਣਾ। ਬਲਵੰਤ ਸਿੰਘ ਨੇ ਬਾਬਾ ਜੀ ਵਾਲੇ ਦਿੱਤੇ ਦੋਵੇਂ ਪੌਏ ਜੋ ਝੋਲੀ ਵਿੱਚ ਪਾਏ ਹੋਏ ਸਨ ਚੁੱਕ ਕੇ ਸਾਈਕਲ ਦੇ ਹੈਂਡਲ ਨਾਲ ਲਮਕਾ ਲਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਪਿੰਡ ਨੂੰ ਰਮਦਾ ਰਿਹਾ ਚਲਾ ਗਿਆ। ਸ਼ਾਮੀ ਜਦੋਂ ਘਰ ਪੁੱਜਾ, ਅਜੇ ਘਰ ਵਿੱਚ ਸੁੱਖ ਸ਼ਾਂਤੀ ਸੀ, ਜਲ ਪਾਣੀ ਛਕਿਆ, ਬਲਵੰਤ ਸਿੰਘ ਦੇ ਘਰੋਂ ਬੀਬੀ ਅੰਦਰ ਆਰਾਮ ਕਰਨ ਲੱਗ ਪਈ। ਬਲਵੰਤ ਸਿੰਘ ਥੋੜਾ ਬਾਹਰ ਘੁੰਮ ਕੇ ਲੋਕਾਂ ਦੀਆਂ ਗੱਲਾਂ ਬਾਤਾਂ ਸੁਣ ਆਇਆ। ਬਲਵੰਤ ਸਿੰਘ ਜੇਸ ਮਾਈ ਕੋਲ ਦੀ ਲੰਘੇ, ਉਹ ਹੀ ਬਲਵੰਤ ਸਿੰਘ ਨੂੰ ਰੋਕ ਕੇ ਮਤ ਦੇਣ ਲੱਗ ਜਾਵੇ ਕਿ ਪੁੱਤ ਬਾਹਰ ਨਾ ਜਾਇਆ ਕਰ, ਘਰ ਰਿਹਾ ਕਰ, ਪਤਾ ਨੀ ਬਾਬੇ ਦਾ ਪਹਿਰਾ ਕਦੋਂ ਲੱਗ ਜਾਣਾ, ਪਹਿਲਾਂ ਆਪਣਾ ਘਰ ਬਚਾ, ਸਾਰੀ ਉਮਰ ਕਮਾਈ ਕਰੀ ਜਾਣੀ ਹੈ, ਸਾਰੀ ਉਮਰ ਪਈ ਹੈ ਕਮਾਈ ਕਰਨ ਲਈ। ਬਲਵੰਤ ਸਿੰਘ ਘੰਟੇ ਕੋ ਵਿਚ ਲੋਕਾਂ ਦੀਆਂ ਮਤਾਂ ਸੁਣ ਕੇ ਤੇ ਆਪਣੇ ਘਰ ਵਰਤੇ ਮਾਜਰੇ ਦੀ ਕਹਾਣੀ ਸੁਣ ਸੁਣ ਕੇ ਅੱਕ ਵੀ ਗਿਆ ਤੇ ਮਨ ਵਿਚ ਰੋਹ ਵੀ ਪੈਦਾ ਹੋਇਆ ਕਿ ਮੁੜ ਇਸ ਤਰ੍ਹਾਂ ਕਦੋਂ ਹੋਵੇ ਤੇ ਮੈਂ ਵੀ ਮਹਾਂਪੁਰਖਾਂ ਪਾਸੋਂ ਲਿਆਂਦੀ ਦਵਾਈ ਵਰਤਾਂ। ਬਲਵੰਤ ਸਿੰਘ ਭਰਾ ਪੀਤਾ ਘਰ ਪੁੱਜਾ, ਪ੍ਰਸ਼ਾਦਾ ਤਿਆਰ ਸੀ, ਦੋਵਾਂ ਜੀਆਂ ਨੇ ਬੱਚੇ ਦੇ ਨਾਲ ਪ੍ਰਸ਼ਾਦਾ ਛਕਿਆ। ਭਾਂਡਾ ਟਿੰਡਾ ਸਾਂਭਣ ਉਪਰੰਤ ਬਲਵੰਤ ਸਿੰਘ ਨੇ ਆਪਣੀ ਘਰਵਾਲੀ ਨੂੰ ਆਵਾਜ਼ ਮਾਰੀ ਕਿ ਕੰਮ ਮੁਕਾ ਕੇ ਇਧਰ ਆ ਜਾ, ਆਪਾਂ ਦੋਵਾਂ ਨੇ ਸੋਦਰ ਦਾ ਪਾਠ ਕਰਨਾ। ਧੀਰਜ ਕੌਰ ਕੰਮ ਕਾਰ ਸਾਂਭ ਕੇ ਬਲਵੰਤ ਸਿੰਘ ਦੇ ਨੇੜੇ ਡਿੱਠੇ ਮੰਜੇ ਉਪਰ ਬੈਠ ਗਈ। ਬਲਵੰਤ ਸਿੰਘ ਨੇ ਸੋਦਰ ਰਹਿਰਸ ਦਾ ਪਾਠ ਆਰੰਭ ਕਰ ਦਿੱਤਾ। ਅਜੇ ਸੋਦਰ ਦੀ ਪੌੜੀ ਚੱਲ ਹੀ ਰਹੀ ਸੀ ਕਿ ਧੀਰਜ ਕੌਰ ਉਪਰ ਨੂੰ ਮੂੰਹ ਕਰਕੇ ਲੰਬੀਆਂ ਲੰਬੀਆਂ ਉਬਾਸੀਆਂ ਲੈਣ ਲੱਗ ਪਈ। ਅਜੇ ਗੋਜਰੀ ਰਾਗ ਦਾ ਚੌਥੇ ਪਾਤਸ਼ਾਹ ਜੀ ਦਾ ਸ਼ਬਦ ਪੜਨ ਤੱਕ ਉਸ ਨੇ ਫੁੰਕਾਰੇ ਨਵਾਂ ਸਾਹ ਲੈਣੇ ਆਰੰਭ ਕਰ ਦਿੱਤੇ। ਬਲਵੰਤ ਸਿੰਘ ਚੁੱਪ ਕਰਕੇ ਪਾਠ ਕਰੀ ਗਿਆ। ਜਿਸ ਵੇਲੇ ਬੇਨਤੀ ਚੌਪੀ ਦਾ ਪਾਠ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਪੰਕਤੀਆਂ ਆਰੰਭ ਹੋਈਆਂ, ਧੀਰਜ ਕੌਰ ਨੇ ਉੱਚੀ ਆਵਾਜ਼ ਨਾਲ ਬੋਲ ਬਾਬੇ ਦੀ ਜੈ ਨਾਰੇ ਲਾਉਣੇ ਆਰੰਭ ਕਰ ਦਿੱਤੇ ਤੇ ਵਾਲਾਂ ਨੂੰ ਕਲਾਰ ਕੇ ਧਰਤੀ ਉਪਰ ਬੈਠ ਸਿਰ ਘੁਮਾ ਘੁਮਾ ਕੇ ਖੇਡਣ ਲੱਗ ਪਈ। ਇਧਰ ਬਲਵੰਤ ਸਿੰਘ ਵੀ ਬਾਬਾ ਜੀ ਵਾਲੇ ਪੌਏ ਅੰਦਰੋਂ ਨੇੜੇ ਲੈ ਆਇਆ। ਧੀਰਜ ਕੌਰ ਜੋ ਬਾਬੇ ਦੇ ਰੂਪ ਵਿਚ ਬੋਲ ਰਹੀ ਸੀ ਉਸ ਨੂੰ ਸੰਬੋਧਨ ਕਰਕੇ ਕਹਿਣ ਲੱਗਾ ਕਿ ਚੱਲ ਸੋਦਰ ਦਾ ਪਾਠ ਹੁਣ ਆਪਾਂ ਸਮਾਪਤੀ ਤੇ ਹੀ ਕਰਾਂਗੇ, ਪਹਿਲਾਂ ਆਪਾਂ ਖੇਡ ਹੀ ਖੇਡ ਲਈਏ। ਉਧਰ ਮੋੜਵਾਂ ਉੱਤਰ ਆਇਆ ਕਿ ਤੂੰ ਮੈਨੂੰ ਪਾਠ ਕਰਕੇ ਆਪਣੇ ਘਰੋਂ ਕੱਢਣਾ ਚਾਹੁੰਦਾ, ਲਾਲਾ ਜੋਰ ਮੈਂ ਤੈਨੂੰ ਹੀ ਇਸ ਘਰ ਵਿਚੋਂ ਕੱਢ ਕੇ ਬੇਘਰ ਕਰਾਂਗਾ, ਤੇਰੇ ਵਰਗੇ ਪਾਠ ਕਰਨ ਵਾਲੇ ਮੇਰੇ ਦਰ ਤੇ ਝਾੜੂ ਦਿੰਦੇ ਫਿਰਦੇ ਆ, ਜਿੰਨਾ ਚਿਰ ਤੂੰ ਮੇਰੀ ਭਗਤਣੀ ਨੂੰ ਨਾਲ ਲੈ ਕੇ ਮੇਰੇ ਦਰ ਤੇ ਨਹੀਂ ਨਾ ਆਉਂਦਾ, ਮੇਰੇ ਨਾਂ ਦਾ ਘਰ ਵਿਚ ਚਿਰਾਗ ਨਹੀਂ ਬਲਦਾ, ਉਨਾ ਚਿਰ ਮੈਂ ਤੇਰਾ ਪਿੱਛਾ ਨਹੀਂ ਛੱਡਣਾ। ਅੱਗੋਂ ਬਲਵੰਤ ਸਿੰਘ ਜੋ ਪਹਿਲਾਂ ਹੀ ਤਿਆਰੀ ਕਰੀ ਬੈਠਾ ਸੀ ਉਹ ਆਖਣ ਲੱਗਾ ਕਿ ਬਾਬਾ ਜੀ ਉਥੇ ਦਾ ਜਦੋਂ ਸਮਾਂ ਬਣਿਆ ਤਦੋਂ ਆਵਾਂਗੇ ਤੁਹਾਡੇ ਦਰਸ਼ਨ ਮੇਲੇ ਕਰਨ, ਪਰ ਸਬੱਬ ਨਾਲ ਤੁਸੀਂ ਹੁਣ ਸਾਡੇ ਘਰ ਵਿਚ ਆਏ ਹੋ, ਆਪਾਂ ਇੱਥੇ ਹੀ ਤੁਹਾਡੀ ਆਓ ਭਗਤ ਕਰ ਲੈਂਦੇ ਹਾਂ। ਇਨ੍ਹਾਂ ਕਹਿ ਕੇ ਬਲਵੰਤ ਸਿੰਘ ਨੇ ਧੀਰਜ ਕੌਰ ਨੂੰ ਫੜ ਕੇ ਪਹਿਲਾਂ ਦੋ ਤਿੰਨ ਜ਼ੋਰ ਦੀ ਚਪੇੜਾਂ ਜੜੀਆਂ, ਉਪਰੰਤ ਪੌਏ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ। ਅਜੇ ਮਿੰਟ ਅੱਧਾ ਮਿੰਟ ਹੀ ਪੌਏ ਦੀ ਖੇਡ ਚੱਲੀ ਕਿ ਬਾਬੇ ਦੀ 15 ਮਿੰਟ ਦੀ ਚੱਲਦੀ ਖੇਡ ਦੇ ਸਿਰ ਪੌਏ ਦੀ ਖੇਡ ਨੇ ਪਾਣੀ ਪਾ ਦਿੱਤਾ। ਭਾਵ ਪੌਏ ਦੀ ਖੇਡ ਬਾਬਿਆਂ ਦੀ ਖੇਡ ਉੱਪਰ ਭਾਰੂ ਪੈ ਗਈ। ਧੀਰਜ ਕੌਰ ਜੋ ਬਾਬੇ ਦਾ ਰੂਪ ਬਣ ਕੇ ਡਰਾਉਂਦੀ ਧਮਕਾਉਂਦੀ ਤੇ ਅਵਾ ਤਵਾ ਬੋਲ ਰਹੀ ਸੀ, ਮਿੰਨਤਾਂ ਤਰਲੇ ਕਰਨ ਲੱਗ ਪਈ ਤੇ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਤੁਸੀਂ ਮੈਨੂੰ ਮਾਰੋ ਨਾ ਜੀ, ਬਾਬਾ ਜੀ ਚਲੇ ਗਏ ਆ, ਉਹ ਦੂਰ ਨੱਸ ਗਏ, ਹੁਣ ਨੀ ਉਹਨਾਂ ਨੇ ਆਉਣਾ, ਉਹ ਗੁੱਸੇ ਹੋ ਗਏ ਆ। ਬਲਵੰਤ ਸਿੰਘ ਵਿਰਲਾ ਵਾਂਝਾ ਨਰਮ ਜਿਹਾ ਥਾਂ ਵੇਖ ਕੇ ਦੋ ਚਾਰ ਪੌਆਂ ਦੀਆਂ ਮਾਰਾਂ ਝਾੜ ਦੇਵੇ। ਜਦੋਂ ਬੀਬੀ ਬਹੁਤ ਹੀ ਆਜਿਜ਼ ਹੋ ਗਈ ਤਾਂ ਬਲਵੰਤ ਸਿੰਘ ਨੇ ਅਸਲ ਕਹਾਣੀ ਉਸ ਨੂੰ ਦੱਸਣ ਲਈ ਆਖਿਆ ਕਿ ਅਸਲ ਵਿਚ ਅਸਲੀਅਤ ਕੀ ਹੈ ਇਹ ਦੱਸ। ਬਲਵੰਤ ਸਿੰਘ ਨੇ ਸਾਰੀ ਅਸਲੀ ਕਹਾਣੀ ਪੁੱਛਣੀ ਸ਼ੁਰੂ ਕੀਤੀ ਕਿ ਦੇਖ ਧੀਰਜ ਕੌਰ, ਤੇਰੇ ਕਹਿਣ ਅਨੁਸਾਰ ਬਾਬਾ ਹੁਣ ਨੱਸ ਗਿਆ, ਹੁਣ ਕੇਵਲ ਇੱਕ ਤੂੰ ਤੇ ਇੱਕ ਮੈਂ ਤੇ ਤੀਜਾ ਇਹ ਬਾਬਿਆਂ ਦਾ ਪਊਆ, ਤੇ ਇੱਕ ਧਿਆਨ ਰੱਖੀ ਜੇ ਇੱਕ ਟੁੱਟ ਵੀ ਗਿਆ ਤਾਂ ਦੂਜਾ ਮੇਰੇ ਪਾਸ ਫਾਲਤੂ ਪਿਆ ਹੋਇਆ ਹੈ, ਤੇ ਜੇ ਤੂੰ ਭਲਾ ਚਾਹੁੰਦੀ ਹੈ ਤਾਂ ਸੱਚੋ ਸੱਚ ਸਾਰੀ ਕਹਾਣੀ ਦੱਸ ਦੇ, ਨਹੀਂ ਤਾਂ ਬਾਬਿਆਂ ਦੇ ਪਊਏ ਨੇ ਤਾਂ ਪੁੱਛ ਹੀ ਲੈਣੀ ਹੈ ਕਿ ਖੂਨ ਦੇ ਛਿੱਟੇ ਕੌਣ ਪਾਉਂਦਾ ਸੀ, ਕੱਪੜੇ ਕਿਵੇਂ ਕਟੀਂਦੇ ਤੇ ਸੜਦੇ ਸਨ, ਸਿਰ ਫੇਰਨਾ ਤੇ ਖੇਡਣਾ ਤੈਨੂੰ ਕਿੱਥੋਂ ਸਿੱਖਿਆ, ਕਿਸ ਨੇ ਤੈਨੂੰ ਸਿਖਾਇਆ। ਤੇ ਨਾਲ ਹੀ ਉਸਨੇ ਪਿੱਠ ਤੇ ਜ਼ੋਰ ਦੇ ਦੋ ਪੌਆਂ ਦੀ ਝਾੜ ਝਾੜ ਦਿੱਤੀ। ਧੀਰਜ ਕੌਰ ਪਿੱਠ ਨੂੰ ਮਲਦੀ ਉੱਠ ਖਲੋਤੀ ਕਹਿਣ ਲੱਗੀ, ਰੱਬ ਦਾ ਵਾਸਤਾ ਮੈਨੂੰ ਮਾਰੋ ਨਾ, ਮੈਂ ਹੁਣੇ ਹੀ ਸਾਰਾ ਕੁਝ ਸੱਚੋ ਸੱਚ ਦੱਸਦੀ ਹਾਂ। ਇਨ੍ਹਾਂ ਕਹਿ ਕੇ ਧੀਰਜ ਕੌਰ ਅੰਦਰ ਗਈ ਤੇ ਕੰਧ ਉੱਪਰ ਬਣੇ ਆਲੇ ਵਿੱਚੋਂ ਮੰਜੇ ਉੱਪਰ ਪੈਰ ਰੱਖ ਕੇ ਇੱਕ ਕੌਲੀ ਕੱਢ ਲਿਆਈ ਤੇ ਕਹਿਣ ਲੱਗੀ, ਇਸ ਕੌਲੀ ਵਿੱਚ ਗੇਰੇ ਪਾਣੀ ਦੇ ਸੰਧੂਰ ਦਾ ਘੋਲ ਬਣਾਇਆ ਹੋਇਆ ਹੈ, ਇਸ ਕੌਲੀ ਵਿੱਚ ਗੇਰੀ ਪਾਣੀ ਤੇ ਸੰਧੂਰ ਦਾ ਘੋਲ ਬਣਾਇਆ ਹੋਇਆ ਹੈ, ਇਸ ਘੋਲ ਦਾ ਛਿੱਟਾ ਜਿੱਥੇ ਪੈ ਜਾਵੇ ਉਹ ਖੂਨ ਦਾ ਛਿੱਟਾ ਲੱਗਦਾ ਹੈ, ਇਸ ਘੋਲ ਨੂੰ ਮੈਂ ਆਪਣੇ ਹੱਥਾਂ ਨਾਲ ਕੰਧਾਂ ਉੱਪਰ ਛਿੜਕਦੀ ਸਾਂ, ਹੋਰ ਕਿਤੇ ਬਾਹਰੋਂ ਖੂਨ ਦੇ ਛਿੱਟੇ ਨਹੀਂ ਸਨ ਪੈਂਦੇ। ਅਗਲਾ ਸਵਾਲ ਬਲਵੰਤ ਸਿੰਘ ਨੇ ਪੁੱਛਿਆ ਕਿ ਕੱਪੜੇ ਕਿਵੇਂ ਕੱਟ ਹੁੰਦੇ ਤੇ ਸੜਦੇ ਸਨ। ਧੀਰਜ ਕੌਰ ਕਹਿਣ ਲੱਗੀ, ਤੁਹਾਡੀ ਕੱਪੜੇ ਕੱਟਣ ਵਾਲੀ ਕੈਂਚੀ ਨਾਲ ਮੈਂ ਕੱਪੜੇ ਕੱਟਦੀ ਰਹੀ ਤੇ ਅੱਗ ਵਿੱਚੋਂ ਚਿਮਟੇ ਨਾਲ ਕੋਇਲਾ ਲੈ ਕੇ ਮੈਂ ਹੀ ਕੱਪੜਿਆਂ ਦੇ ਟਰੰਕ ਵਿੱਚ ਸਿੱਟ ਦੇਣਾ, ਉਹਦੇ ਨਾਲ ਕੱਪੜੇ ਸਾੜਦੀ ਰਹੀ। ਇਨ੍ਹਾਂ ਦੱਸ ਕੇ ਬੀਬੀ ਧੀਰਜ ਕੌਰ ਬੈਠ ਗਈ ਤੇ ਉੱਚੀ ਉੱਚੀ ਰੋਣ ਲੱਗ ਪਈ। ਬਲਵੰਤ ਸਿੰਘ ਹੱਥ ਵਿੱਚ ਪਊਆ ਫੜੀ ਕੋਲ ਹੀ ਬੈਠਾ ਤੇ ਕਹਿਣ ਲੱਗਾ ਕਿ ਹੁਣ ਰੋਣ ਦਾ ਸਮਾਂ ਨਹੀਂ, ਤੈਨੂੰ ਕਿਸੇ ਨੇ ਨਹੀਂ ਛਡਾਉਣਾ, ਅੱਧੀ ਰਾਤ ਹੋਣ ਲੱਗੀ ਆ, ਛੇਤੀ ਛੇਤੀ ਸਾਰੀ ਅਸਲੀਅਤ ਦੱਸ ਦੇ, ਨਹੀਂ ਤਾਂ ਆ ਵੇਖ ਤੂੰ ਭਾਵੇਂ ਥੱਕ ਗਈ ਐ ਪਰ ਬਾਬਿਆਂ ਦਾ ਪਊਆ ਅਜੇ ਨਹੀਂ ਥੱਕਿਆ। ਧੀਰਜ ਕੌਰ ਕਹਿਣ ਲੱਗੀ ਕਿ ਮੇਰੇ ਪਿੱਠ ਵਿੱਚ ਸੱਟਾਂ ਦੀ ਦਰਦ ਬਹੁਤ ਹੁੰਦੀ ਐ, ਤੁਸੀਂ ਕਿਰਪਾ ਕਰੋ ਰੋੜਾ ਗਰਮ ਕਰਕੇ ਮੇਰੀ ਪਿੱਠ ਤੇ ਸੇਕ ਦੇ ਦਿਓ। ਬਲਵੰਤ ਸਿੰਘ ਕਹਿਣ ਲੱਗਾ, ਭਲੀਏ ਸਾਰੀ ਗੱਲ ਛੇਤੀ ਛੇਤੀ ਦੱਸ ਦੇ, ਇਹ ਖੇਡ ਖਿਡਾਈ ਦੀ ਖੇਡ ਖੇਡਣੀ ਤੈਨੂੰ ਦੱਸੀ ਕਿਨੇ, ਕਿਸ ਨੇ ਤੈਨੂੰ ਇਸ ਪੁੱਠੇ ਰਾਹ ਪਾਇਆ, ਦੱਸ ਦੇਵੇਂਗੀ ਤਾਂ ਛੁਟਕਾਰਾ ਛੇਤੀ ਹੋ ਜਾਵੇਗਾ, ਨਹੀਂ ਤਾਂ ਇਸ ਪੌਏ ਨੇ ਤਾਂ ਸਾਰੀ ਅਸਲੀਅਤ ਪੁੱਛ ਹੀ ਲੈਣੀ, ਤੇਰੇ ਕਹਿਣ ਤੇ ਰੋੜਾ ਮੈਂ ਚੁੱਲ੍ਹੇ ਵਿੱਚ ਸੁੱਟੇ ਹੁੰਦਾ, ਜਦ ਤੱਕ ਰੋੜਾ ਗਰਮ ਹੁੰਦਾ ਉਨ੍ਹਾਂ ਚਿਰ ਤੱਕ ਤੂੰ ਸਾਰੀ ਗੱਲਬਾਤ ਦੱਸ ਦੇ। ਇਨ੍ਹਾਂ ਕਹਿ ਕੇ ਬਲਵੰਤ ਸਿੰਘ ਚੁੱਲ੍ਹੇ ਵਿੱਚ ਦੋ ਰੋੜੇ ਸੁੱਟ ਆਇਆ ਤੇ ਉੱਪਰ ਅੱਗ ਦੇ ਕੋਲੇ ਪਾ ਦਿੱਤੇ ਤੇ ਮੁੜ ਆ ਕੇ ਕਹਿਣ ਲੱਗਾ ਕਿ ਮੈਂ ਭਲੀਏ ਲੋਕੀ ਇੱਕ ਦੀ ਥਾਂ ਦੋ ਰੋੜੇ ਚੁੱਲ੍ਹੇ ਵਿੱਚ ਸੁੱਟ ਆਇਆ ਹਾਂ, ਭਾਵੇਂ ਸਾਰੀ ਰਾਤ ਸੇਕ ਦੇਈ ਜਾਈ, ਜਲਦੀ ਕਰ। ਤੇ ਹੱਥ ਵਿੱਚ ਫੜਿਆ ਪਊਆ ਉਤਾਂਹ ਨੂੰ ਕੀਤਾ। ਧੀਰਜ ਕੌਰ ਨੇ ਪਊਆ ਰੋਕਣ ਲਈ ਹੱਥ ਉੱਪਰ ਕੀਤਾ ਤੇ ਕਿਹਾ ਕਿ ਰੱਬ ਦਾ ਵਾਸਤਾ ਤੁਸੀਂ ਮਾਰਿਓ ਨਾ, ਮੈਂ ਸਾਰਾ ਭੇਤ ਤੁਹਾਨੂੰ ਦੱਸ ਦਿੰਦੀ ਹਾਂ। ਤੇ ਬੋਲਣ ਲੱਗੀ ਕਿ ਮੇਰੀ ਮੁਕੇਰੀਆਂ ਵਾਲੀ ਭੈਣ ਜੋ ਬਾਬੇ ਦੀ ਪੁਜਾਰਣ ਹੈ ਤੇ ਅਸੀਂ ਇਕੱਠੀਆਂ ਜਦੋਂ ਮਾਪਿਆਂ ਦੇ ਘਰ ਸਾਂ, ਸਾਲ ਵਿੱਚ ਦੋ ਵਾਰੀ ਬਾਬੇ ਦੀ ਪਧਾੜੀ ਭਰਨ ਜਾਂਦੀਆਂ ਸਾਂ, ਜਦੋਂ ਮੈਂ ਤੁਹਾਡੇ ਨਾਲ ਵਿਆਹੀ ਗਈ ਅੰਮ੍ਰਿਤ ਛਕ ਲਿਆ, ਤੁਸੀਂ ਉਧਰ ਜਾਣ ਤੋਂ ਵਰਜ ਦਿੱਤਾ, ਉਸ ਨੇ ਮੈਨੂੰ ਮੁੜ ਸਿੱਖੀ ਦਾ ਰਸਤਾ ਛੱਡ ਕੇ ਬਾਬੇ ਦੇ ਜਾਣ ਲਈ ਤੇ ਖੁੱਲਾ ਖੁਲਾਸਾ ਜੀਵਨ ਬਿਤਾਉਣ ਲਈ ਪ੍ਰੇਰਿਆ, ਤੇ ਜਦੋਂ ਉਹ ਬਿਮਾਰ ਸੀ ਮੈਂ ਤੁਹਾਡੇ ਪਾਸੋਂ ਪੁੱਛ ਕੇ ਉਸ ਦੀ ਬਿਮਾਰ ਪੋਸੀ ਲਈ ਮੁਕੇਰੀਆਂ ਗਈ ਸੀ, ਉਥੇ ਉਸਨੇ ਮੈਨੂੰ ਕਿੱਦਾਂ ਫੁੰਕਾਰੇ ਮਾਰਨੇ, ਉਬਾਸੀਆਂ ਕਿਵੇਂ ਲੈਣੀਆਂ, ਇਹ ਸਾਰੀ ਖੇਡ ਕਿੱਦਾਂ ਖੇਡਣੀ, ਇਹ ਸਾਰੀ ਦੀ ਟ੍ਰੇਨਿੰਗ ਦਿੱਤੀ ਸੀ, ਮੈਨੂੰ ਸਿਖਾਈ ਸੀ, ਇਹ ਸਾਰਾ ਉਹਦਾ ਹੀ ਕਸੂਰ ਹੈ। ਤੇ ਬਲਵੰਤ ਸਿੰਘ ਆਖਣ ਲੱਗਾ, ਚੱਲ ਠੀਕ ਹੈ ਤੇ ਹੁਣ ਤੇਰਾ ਕੀ ਵਿਚਾਰ ਹੈ। ਤੂੰ ਜੋ ਕਕਾਰਾਂ ਦੀ ਬੇਅਦਬੀ ਕੀਤੀ ਉਹਦੀ ਮੁਆਫੀ ਮੰਗੇਗੀ? ਤੇ ਨਾਲ ਹੀ ਗੁਰਦੁਆਰਾ ਆਰਾਮਪੁਰ ਖੇੜਾ ਜਾ ਕੇ ਸੰਤ ਬਾਬਾ ਹਰਨਾਮ ਸਿੰਘ ਜੀ ਹੋਰਾਂ ਨੂੰ ਆਪਣੀ ਜਵਾਨੀ ਸਾਰੀ ਗੱਲ ਜੋ ਤੂੰ ਮੇਰੇ ਨਾਲ ਤ੍ਰਿਆ ਚਰਿੱਤਰ ਖੇਡਿਆ ਆਪ ਦੱਸੇਗੀ? ਧੀਰਜ ਕੌਰ ਕਹਿਣ ਲੱਗੀ, ਬਾਬਾ ਜੀ ਤਾਂ ਸਾਡੇ ਪੂਜਣ ਯੋਗ ਹਨ, ਮੈਂ ਆਪਣੀ ਭੈਣ ਦੇ ਚੁੱਕੇ ਚੁਕਾਏ ਉਹਨਾਂ ਨੂੰ ਵੀ ਵੱਧ ਘੱਟ ਕਹਿ ਬੈਠੀ, ਤੇ ਸਭ ਤੋਂ ਵੱਡੀ ਗੱਲ ਕਿ ਸਤਿਗੁਰ ਸੱਚੇ ਪਾਤਸ਼ਾਹ ਦੇ ਬਖਸ਼ੇ ਕਕਾਰਾਂ ਦੀ ਵੀ ਬੇਅਦਬੀ ਕੀਤੀ ਹੈ। ਬਾਬਾ ਜੀ ਨੂੰ ਤਾਂ ਮੈਂ ਦੱਸਾਂਗੀ, ਤੁਸੀਂ ਜੇਸ ਨੂੰ ਵੀ ਆਖੋਗੇ ਉਹਨੂੰ ਮੈਂ ਸਾਰੀ ਅਸਲੀਅਤ ਦੱਸ ਦਿਆਂਗੀ। ਇੰਨੀ ਸਾਰੀ ਗੱਲਬਾਤ ਕਰਦਿਆਂ ਕਰਾਉਂਦਿਆਂ ਦੱਸਦਿਆਂ ਦਸਾਉਂਦਿਆਂ ਅੱਗ ਵਿਚ ਪਏ ਰੋੜੇ ਵੀ ਗਰਮ ਹੋ ਗਏ। ਇਕ ਰੋੜਾ ਬਲਵੰਤ ਸਿੰਘ ਨੇ ਕੱਪੜੇ ਵਿਚ ਵਲੇਟ ਕੇ ਆਪਣੇ ਹੱਥ ਫੜ ਲਿਆ ਤੇ ਬਲਵੰਤ ਸਿੰਘ ਨੇ ਧੀਰਜ ਕੌਰ ਦੀ ਪਿੱਠ ਤੇ ਮਿੱਠਾ ਤੇਲ ਮਲ ਕੇ ਸੇਕ ਦੇਣਾ ਸ਼ੁਰੂ ਕਰ ਦਿੱਤਾ ਤੇ ਧੀਰਜ ਕੌਰ ਨੇ ਜਿੱਥੇ ਕਿਤੇ ਲੱਤਾਂ ਉਪਰ ਖੇਡ ਖੇਡਦਿਆਂ ਕੌਏ ਦੀ ਸੱਟ ਵੱਜੀ ਸੀ ਉਸ ਥਾਂ ਦੀ ਟਕੋਰ ਕਰਨੀ ਸ਼ੁਰੂ ਕਰ ਦਿੱਤੀ ਤੇ ਨਾਲ ਹੀ ਬਲਵੰਤ ਸਿੰਘ ਨੇ ਕਿਹਾ ਕਿ ਮੈਂ ਤੇਰੀ ਪਿੱਠ ਤੇ ਤਦ ਸੇਕ ਦੇਣਾ ਜੇ ਤੂੰ ਮੁੜ ਅਜਿਹਾ ਚਲਿੱਤਰ ਮੇਰੇ ਨਾਲ ਨਾ ਕਰੇਂਗੀ। ਧੀਰਜ ਕੌਰ ਕਹਿਣ ਲੱਗੀ, ਮੈਂ ਤਾਂ ਕੀ ਸਰਦਾਰ ਜੀ, ਮੇਰੇ ਨਿਆਣੇ ਵੀ ਇਸ ਤਰ੍ਹਾਂ ਕਿਸੇ ਦੀ ਚੁੱਕ ਚੁਕਾਈ ਵਿਚ ਨਹੀਂ ਆਉਣਗੇ, ਮੈਨੂੰ ਹੁਣ ਮੁਆਫ਼ ਕਰ ਦਿਓ। ਇਹ ਬਚਨ ਲੈ ਕੇ ਬਲਵੰਤ ਸਿੰਘ ਨੇ ਕਿਹਾ ਕਿ ਹੋ ਤਾਂ ਭਾਵੇਂ ਅੱਧੀ ਰਾਤ ਗਈ ਹੈ ਪਰ ਰਹਿਰਾ ਸਾਹਿਬ ਦਾ ਪਾਠ ਜੋ ਤੇਰੀ ਖੇਡ ਦੀ ਭੇਟਾ ਚੜ ਗਿਆ ਹੁਣ ਆਪਾਂ ਉਸ ਨੂੰ ਪੂਰਾ ਕਰ ਲਈਏ। ਬਲਵੰਤ ਸਿੰਘ ਨੇ ਰਹਿਰਾ ਸਾਹਿਬ ਦਾ ਪਾਠ ਪੂਰਾ ਕੀਤਾ ਤੇ ਚੁੱਲ੍ਹੇ ਵਿਚ ਬਚਦੇ ਕੋਲੇ ਲੁਹਾਂਡੇ ਵਿਚ ਪਾ ਕੇ ਧੀਰਜ ਕੌਰ ਦੇ ਮੰਜੇ ਹੇਠਾਂ ਰੱਖ ਦਿੱਤੇ ਤਾਂ ਜੋ ਸਰੀਰ ਗਰਮ ਰਹੇ ਤੇ ਨਾਲ ਹੀ ਇਕ ਦਰਦ ਦੀ ਗੋਲੀ ਗਰਮ ਦੁੱਧ ਨਾਲ ਖਵਾ ਦਿੱਤੀ ਤੇ ਦੋਵੇਂ ਆਰਾਮ ਕਰਨ ਲੱਗ ਪਏ। ਬਲਵੰਤ ਸਿੰਘ ਤਾਂ ਘੁਰਾੜੇ ਮਾਰਨ ਲੱਗ ਪਿਆ ਪਰ ਧੀਰਜ ਕੌਰ ਦੀਆਂ ਵੱਖੀਆਂ ਦੁਖਦੀਆਂ ਹੋਣ ਕਰਕੇ ਉਹ ਹੁੰਗੇ ਮਾਰਦੀ ਅਖੀਰ ਸੌ ਗਈ। ਅਗਲਾ ਦਿਨ ਵੀ ਮਿੱਠੇ ਤੇਲ ਨੂੰ ਗਰਮ ਕਰਕੇ ਟਕੋਰ ਕਰਦਿਆਂ ਸੇਕ ਦਿੰਦਿਆਂ ਬੀਤਿਆ। ਤਿੰਨ ਕੁ ਦਿਨਾਂ ਵਿਚ ਧੀਰਜ ਕੌਰ ਬਿਲਕੁਲ ਠੀਕ ਹੋ ਗਈ ਤੇ ਇਨ੍ਹਾਂ ਦਿਨਾਂ ਵਿਚ ਬਾਬੇ ਨੇ ਵੀ ਮੁੜ ਕੇ ਫੇਰਾ ਨਾ ਪਾਇਆ। ਉਧਰ ਬਲਵੰਤ ਸਿੰਘ ਮਨੋ ਮਨੀ ਬੜਾ ਖੁਸ਼ ਸੀ। ਉਹਨੇ ਦੂਜੇ ਦਿਨ ਹੀ ਘਰੋਂ ਬਿਨਾਂ ਦੱਸੇ ਬਾਬਾ ਜੀ ਪਾਸ ਜਾਣ ਦੀ ਸਲਾਹ ਬਣਾਈ ਤੇ ਬਾਬਾ ਜੀ ਪਾਸ ਆ ਗਿਆ। ਬਾਬਾ ਜੀ ਨੂੰ ਫਤਿਹ ਦੀ ਸਾਂਝ ਕਰਕੇ ਪੈਰਾਂ ਨੂੰ ਹੱਥ ਲਾਉਣ ਲੱਗਾ ਤੇ ਬਾਬਾ ਜੀ ਨੇ ਇਕਦਮ ਰੋਕ ਦਿੱਤਾ। ਬਲਵੰਤ ਸਿੰਘ ਖੁਸ਼ੀ ਦੇ ਮੂਡ ਵਿਚ ਸੀ। ਬਾਬਾ ਜੀ ਨੂੰ ਕਹਿਣ ਲੱਗਾ ਕਿ ਬਾਬਾ ਜੀ, ਮੈਂ ਤੁਹਾਡਾ ਧੰਨਵਾਦ ਕਰਨ ਆਇਆ ਹਾਂ, ਤੁਸੀਂ ਕਿਰਪਾ ਕਰਕੇ ਮੇਰਾ ਧਰਮ ਵੀ ਤੇ ਮੇਰਾ ਘਰ ਵੀ ਤਬਾਹ ਹੋਣ ਤੋਂ ਬਚਾ ਲਿਆ। ਆਪ ਜੀ ਦਾ ਅਨੁਭਵ ਬਿਲਕੁਲ ਠੀਕ ਸੀ, ਤੁਹਾਡੇ ਬਚਨ ਅਨੁਸਾਰ ਇਹ ਸਾਰੀ ਖੇਡ ਤ੍ਰਿਆ ਚਰਿੱਤਰ ਦੀ ਹੀ ਸੀ। ਧੀਰਜ ਕੌਰ ਨੂੰ ਸਾਰੀ ਸਿਖਲਾਈ ਮੇਰੀ ਮੁਕੇਰੀਆਂ ਵਾਲੀ ਸਾਲੀ ਨੇ ਦਿੱਤੀ ਸੀ, ਕੱਲ ਨੂੰ ਮੇਰੇ ਘਰ ਵਾਲੀ ਵੀ ਆਪ ਜੀ ਦੇ ਦਰਸ਼ਨ ਕਰਨ ਆਵੇਗੀ, ਉਹ ਆਪਣੀ ਜਵਾਨੀ ਤੁਹਾਨੂੰ ਸਾਰੀ ਗੱਲ ਦੱਸੂ। ਬਾਬਾ ਜੀ ਬਲਵੰਤ ਸਿੰਘ ਨੂੰ ਬਲਾਸ ਵਿਚ ਕਹਿਣ ਲੱਗੇ, ਬਲਵੰਤ ਸਿੰਘ, ਉਹ ਕੀ ਪਊਏ ਨੇ ਵੀ ਕੁਝ ਕੰਮ ਕੀਤਾ? ਬਲਵੰਤ ਸਿੰਘ ਹੱਸ ਕੇ ਕਹਿਣ ਲੱਗਾ, ਬਾਬਾ ਜੀ ਸਾਰੀ ਬਰਕਤ ਤਾਂ ਤੁਹਾਡੇ ਪਊਏ ਦੀ ਹੈ, ਉਹਨੇ ਤਾਂ ਡੇਢ ਦੋ ਮਿੰਟ ਵਿਚ ਹੀ ਬਾਬੇ ਨੂੰ ਵੀ ਭਜਾ ਦਿੱਤਾ ਤੇ ਸਾਰੀ ਅਸਲੀਅਤ ਵੀ ਸਾਹਮਣੇ ਲਿਆ ਦਿੱਤੀ। ਬਾਬਾ ਜੀ ਕਹਿਣ ਲੱਗੇ, ਗੁਰੂ ਮਹਾਰਾਜ ਨੂੰ ਨਮਸਕਾਰ ਕਰਕੇ ਸਤਿਗੁਰੂ ਦਾ ਧੰਨਵਾਦ ਕਰ ਤੇ ਛੇਤੀ ਪਿੰਡ ਚਲਾ ਜਾ, ਕਿਤੇ ਤੇਰੀ ਗੈਰ ਹਾਜ਼ਰੀ ਵਿਚ ਮੁੜ ਬਾਬਾ ਜਾਂ ਬਾਬੇ ਦੀ ਪੌਣ ਨਾ ਆ ਜਾਏ। ਬਲਵੰਤ ਸਿੰਘ ਕਹਿਣ ਲੱਗਾ, ਬਾਬਾ ਜੀ ਤੁਹਾਡੇ ਹੁੰਦਿਆਂ ਹੁਣ ਹੋਰ ਕੋਈ ਬਾਬਾ ਸਾਡੇ ਘਰ ਨਹੀਂ ਆ ਸਕਦਾ। ਬਲਵੰਤ ਸਿੰਘ ਖੁਸ਼ੀ ਖੁਸ਼ੀ ਮੁੜ ਆਪਣੇ ਘਰ ਚਲਾ ਗਿਆ। ਅਗਲੇ ਦਿਨ ਬਲਵੰਤ ਸਿੰਘ ਸਾਈਕਲ ਉਪਰ ਆਪਣੀ ਘਰਵਾਲੀ ਨੂੰ ਬਿਠਾ ਕੇ ਬਾਬਾ ਜੀ ਪਾਸ ਲੈ ਆਇਆ। ਸ਼ਰਮਦੇ ਧੀਰਜ ਕੌਰ ਨੇ ਸਾਰੀ ਅਸਲੀਅਤ ਦਾ ਡਰਾਮਾ ਜੋ ਉਸਨੇ ਕੀਤਾ ਸੀ ਬਾਬਾ ਜੀ ਦੇ ਸਾਹਮਣੇ ਦੱਸ ਦਿੱਤਾ ਤੇ ਨਾਲ ਹੀ ਮਾਫ਼ੀ ਮੰਗੀ ਕਿ ਬਾਬਾ ਜੀ ਮੈਨੂੰ ਹੁਣ ਮਾਫ਼ ਕਰ ਦਿਓ, ਮੈਂ ਸਾਰੀ ਉਮਰ ਕਿਸੇ ਦੀ ਚੁੱਕ ਵਿਚ ਆ ਕੇ ਅਜਿਹਾ ਕੰਮ ਨਹੀਂ ਕਰਾਂਗੀ। ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਸਾਰੀ ਵਾਰਤਾ ਸੁਣ ਕੇ ਧੀਰਜ ਕੌਰ ਨੂੰ ਆਖਿਆ ਕਿ ਬੀਬਾ, ਜੋ ਤੂੰ ਇਹ ਕੰਮ ਕੀਤਾ ਨਾ ਬਹੁਤ ਮਾੜਾ ਕੀਤਾ, ਤੂੰ ਕੁੱਟ ਵੀ ਖਾਧੀ, ਘਰ ਦਾ ਨੁਕਸਾਨ ਵੀ ਕੀਤਾ, ਇਹਦੀਆਂ ਵਿਚਾਰੇ ਦੀਆਂ ਦਿਹਾੜੀਆਂ ਵੀ ਭਨਾਈਆਂ ਤੇ ਮਿਲਿਆ ਤੈਨੂੰ ਕੀ? ਅਣਜਾਣਪੁਣੇ ਵਿਚ ਜੋ ਤੂੰ ਕੀਤਾ ਉਹਨੂੰ ਸਵੀਕਾਰ ਕਰ ਲਿਆ, ਇਹਦੇ ਵਿਚ ਤੇਰਾ ਵੀ ਤੇ ਪਰਿਵਾਰ ਦਾ ਵੀ ਭਲਾ। ਬੀਬਾ ਤੂੰ ਇਹ ਦੱਸ ਕਿ 18-20 ਸਾਲ ਤੈਨੂੰ ਬਾਬੇ ਦੇ ਜਾਂਦਿਆਂ ਹੋ ਗਿਆ, ਉਨ੍ਹਾਂ ਦੀ ਕੋਈ ਸ੍ਰੇਸ਼ਟ ਜੀਵਨ ਜਿਉਣ ਦੀ ਸਿੱਖਿਆ ਜੋ ਤੈਨੂੰ ਉਥੋਂ ਮਿਲੀ ਹੋਵੇ, ਜਾਂ ਉਨ੍ਹਾਂ ਬਾਬਿਆਂ ਨੇ ਲੋਕਾਈ ਨੂੰ ਜੀਵਨ ਸਫਲ ਕਰਨ ਦਾ ਕੋਈ ਗਿਆਨ ਦਿੱਤਾ ਹੋਵੇ, ਜੋ ਤੂੰ 20 ਸਾਲ ਵਿਚ ਕੋਈ ਪੱਲੇ ਬੰਨਿਆ ਹੋਵੇ ਸਾਨੂੰ ਵੀ ਦੱਸ। ਤੂੰ 18 ਸਾਲ ਹਰ ਸਾਲ ਵਿਚ 2 ਵਾਰ ਉਥੇ ਪਧਾੜੀ ਭਰਨ ਜਾਂਦੀ ਰਹੀ, ਤੂੰ ਉਥੇ ਕੀ ਸੁਣਿਆ, ਕੀ ਧਾਰਨ ਕੀਤਾ, ਕੀ ਉਪਦੇਸ਼ ਉਨ੍ਹਾਂ ਤੈਨੂੰ ਦਿੱਤਾ? ਧੀਰਜ ਕੌਰ ਚੁੱਪ ਰਹੀ, ਕੁਝ ਨਾ ਦੱਸ ਸਕੀ। ਦੁਬਾਰਾ ਬਾਬਾ ਜੀ ਦੇ ਪੁੱਛਣ ਤੇ ਕਿ ਕੁਝ ਤਾਂ ਦੱਸ। ਧੀਰਜ ਕੌਰ ਆਖਣ ਲੱਗੀ ਕਿ ਬਾਬਾ ਜੀ ਹਰ ਸਾਲ ਪਿੰਡ ਦੇ ਸਾਰੇ ਸ਼ਰਧਾਲੂ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਕੋਈ ਟਰੱਕ ਜਾਂ ਟੈਂਪੂ ਕਿਰਾਏ ਤੇ ਕਰ ਲੈਂਦੇ ਸੀ ਤੇ ਸਾਨੂੰ ਵੀ ਕਹਿਣਾ ਕਿ ਤੁਸੀਂ ਵੀ ਸਾਰੇ ਬਾਬੇ ਦੀ ਪਧਾੜੀ ਭਰਨ ਵਾਸਤੇ ਚਲੋ। ਜੋ ਪਧਾੜੀ ਭਰਨ ਜਾਵੇਗਾ ਉਹ ਸੁੱਖ ਆਨੰਦ ਤੇ ਬਾਬਾ ਜੀ ਪਾਸੋਂ ਬਰਕਤਾਂ ਪਾਵੇਗਾ, ਜੋ ਆਕੀ ਹੋਵੇਗਾ ਉਸ ਨੂੰ ਬਾਬੇ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਵੇਗਾ। ਤਰ੍ਹਾਂ ਤਰ੍ਹਾਂ ਦੀਆਂ ਬਾਬੇ ਦੀਆਂ ਕਰਾਮਾਤਾਂ ਸੁਣਾ ਕੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ। ਮੁੰਡੇ ਕੁੜੀਆਂ ਬੱਚੇ ਬੁੱਢੇ ਮਾਈਆਂ ਸਭ ਇੱਕੋ ਟੈਂਪੂ ਵਿਚ ਬੈਠ ਕੇ ਬੋਲ ਬਾਬੇ ਦੀ ਜੈ, ਬੋਲ ਬਾਬੇ ਦੀ ਜੈ ਦੇ ਨਾਰੇ ਲਾਉਂਦੇ, ਗਿੱਧਾ ਪਾਉਂਦੇ, ਭੇਟਾ ਗਾਉਂਦੇ, ਹੱਸਦੇ, ਇੱਕ ਦੂਜੇ ਨੂੰ ਮਖੌਲ ਤੇ ਛੇੜਖਾਨੀ ਕਰਦੇ। ਰਾਤ ਨੂੰ ਬਾਬਾ ਜੀ ਦੇ ਮੰਦਰ ਪੁੱਜ ਜਾਂਦੇ। ਮੰਦਰ ਵਿਚ ਨਾਲ ਲਿਆਂਦਾ ਲਾਲ ਝੰਡਾ ਝੁਲਾ ਕੇ, ਮੱਥਾ ਟੇਕ ਕੇ, ਬਾਹਰ ਪ੍ਰਸ਼ਾਦਾ ਛਕ ਕੇ, ਲੱਗੇ ਬਾਜ਼ਾਰਾਂ ਵਿਚੋਂ ਤਰ੍ਹਾਂ ਤਰ੍ਹਾਂ ਦੇ ਤਮਾਸ਼ੇ ਦੇਖਦਿਆਂ ਘੰਘੂੜਿਆਂ ਤੇ ਝੂਟੇ ਲੈ ਕੇ, ਕੋਈ ਨਾ ਕੋਈ ਨਿਸ਼ਾਨੀ ਮੁੱਲ ਖਰੀਦ ਕੇ ਮੁੜ ਅਗਲੇ ਦਿਨ ਮੌਜ ਮੇਲਾ ਕਰਦੇ ਤੇ ਵੇਖਦੇ ਤੀਸਰੇ ਕੋ ਦਿਨ ਘਰ ਆ ਜਾਈਦਾ ਸੀ। ਇਸ ਤੋਂ ਸਿਵਾ 18 ਸਾਲਾਂ ਵਿਚ ਮੈਨੂੰ ਤਾਂ ਹੋਰ ਕੁਝ ਨਹੀਂ ਮਿਲਿਆ। ਬਸ ਸਾਲ ਵਿਚ ਇਕ ਜਾਂ ਦੋ ਵਾਰੀ ਬਾਬਾ ਜੀ ਦੀ ਪਧਾੜੀ ਭਰ ਆਵੋ, ਫਿਰ ਸਾਰਾ ਸਾਲ ਸੁੱਖ ਆਨੰਦ ਦੀ ਆਸ ਨਾਲ ਜੀਵੋ। ਕੋਈ ਪਾਠ ਪੂਜਾ ਸਿਮਰਨ ਭਜਨ ਦੀ ਲੋੜ ਨਹੀਂ। ਵੱਧ ਤੋਂ ਵੱਧ ਘਰ ਵਿਚ ਬਾਬਾ ਜੀ ਦੇ ਨਾਮ ਦਾ ਚਿਰਾਗ ਬਾਲ ਦਿਓ। ਚਿਮਟਾ ਤੇ ਚੌਂਕੀ ਰੱਖ ਕੇ ਉਸ ਉੱਪਰ ਬਾਬਾ ਜੀ ਦੀ ਫੋਟੋ ਰੱਖ ਕੇ ਸਵੇਰ ਸ਼ਾਮ ਮੱਥਾ ਟੇਕੀ ਜਾਵੇ। ਇਸ ਤੋਂ ਵੱਧ ਮੈਨੂੰ ਹੋਰ ਕੁਝ ਨਹੀਂ ਪਤਾ। ਬਾਬਾ ਜੀ ਨੇ ਬੀਬੀ ਦੇ ਸਿੱਧੇ ਪੱਧਰੇ ਬੋਲ ਸੁਣੇ ਤੇ ਉਹਨੂੰ ਪੁੱਛਿਆ ਕਿ ਬੀਬੀ ਤੂੰ ਇਹ ਦੱਸ, ਇਹ ਜਿੰਨੇ ਬਾਬੇ ਦੇ ਬਾਕੀ ਸੇਵਕ ਆ ਕੀ ਉਹ ਸਾਰੇ ਸੁਖੀ ਆ? ਕੀ ਬਿਮਾਰ ਉਹ ਕਦੇ ਨਹੀਂ ਹੋਏ? ਜਾਂ ਉਹਨਾਂ ਦੇ ਕੰਮਾਂ ਕਾਰਾਂ ਵਿਚ ਕੋਈ ਰੁਕਾਵਟ ਨਹੀਂ ਆਈ? ਧੀਰਜ ਕੌਰ ਨੇ ਉੱਤਰ ਦਿੱਤਾ ਕਿ ਬਾਬਾ ਜੀ ਬਿਮਾਰ ਵੀ ਸਾਰੇ ਹੁੰਦੇ ਆ, ਕੰਮਾਂ ਵਿਚ ਵੀ ਰੁਕਾਵਟਾਂ ਪੈਂਦੀਆਂ ਨੇ। ਫਿਰ ਬਾਬਾ ਜੀ ਨੇ ਆਖਿਆ ਕਿ ਜੇ ਤੇਰੇ ਕਹਿਣ ਅਨੁਸਾਰ ਬਾਬੇ ਦੇ ਸੇਵਕ ਬਿਮਾਰ ਵੀ ਹੁੰਦੇ ਆ, ਦੁੱਖ ਵੀ ਭੋਗਦੇ ਆ, ਕੰਮਾਂ ਕਾਰਾਂ ਦੀਆਂ ਰੁਕਾਵਟਾਂ ਵੀ ਪੈਂਦੀਆਂ, ਤਾਂ ਫਿਰ ਸੁੱਖ ਆਨੰਦ ਤੇ ਕਾਰੋਬਾਰਾਂ ਦੀ ਚੜ੍ਹਦੀ ਕਲਾ ਦੀ ਐਵੇਂ ਫੋਕੀ ਆਸ ਰੱਖੀ ਮਨ ਵਿਚ ਫਿਰਨੀ, ਇਹ ਵੀ ਕੋਈ ਬਹੁਤੀ ਸਿਆਣਪ ਤਾਂ ਨਹੀਂ? ਬਾਕੀ ਦੂਜੇ ਪ੍ਰਮਾਤਮਾ ਨੇ 84 ਲੱਖ ਜੂਨ ਵਿਚ ਸਭ ਤੋਂ ਉੱਤਮ ਮਨੁੱਖਾ ਜਨਮ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ੀ ਹੈ। ਇਸ ਮਨੁੱਖਾ ਜਨਮ ਵਿਚ ਹੀ ਆਪਣੇ ਮੂਲ ਪ੍ਰਮਾਤਮਾ ਨਾਲ ਮਿਲ ਕੇ ਸਦੀਵੀ ਆਨੰਦਮਈ ਜੀਵਨ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਹਨੂੰ ਤੁਸੀਂ ਲੋਕ ਖੁੱਲਾ ਖੁਲਾਸਾ ਜੀਵਨ ਕਹਿੰਦੇ ਹੋ ਨਾ। ਇਹ ਖੁੱਲਾ ਖੁਲਾਸਾ ਜੀਵਨ ਤਾਂ ਪਸ਼ੂ, ਪੰਛੀ, ਜਾਨਵਰ ਤੇ ਹੋਰ ਜੀਵ ਜੰਤੂ ਵੀ ਬਤੀਤ ਕਰਦੇ ਹਨ। ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਮਨਾਹੀ ਨਹੀਂ, ਜੋ ਕਰਨਾ ਚਾਹੁਣ ਕਰੀ ਜਾਣ, ਕੋਈ ਨਹੀਂ ਰੋਕਦਾ, ਜਿੱਧਰ ਜਾਣਾ ਚਾਹੁਣ ਉਹਨਾਂ ਨੂੰ ਕੋਈ ਰੁਕਾਵਟ ਨਹੀਂ। ਬੰਦਸ਼ ਵਾਲਾ ਜੀਵਨ ਮਨੁੱਖ ਦੀ ਬੰਦ ਖਲਾਸੀ ਕਰਾਉਂਦਾ ਹੈ। ਇਹ ਕੋਈ ਬੰਦਸ਼ ਨਹੀਂ। ਇਹ ਜੀਵਨ ਜਿਹਨੂੰ ਆਪਾਂ ਬੰਦਸ਼ ਵਾਲਾ ਸਮਝਦੇ ਹਾਂ, ਇਹੋ ਹੀ ਇਸ ਮਨੁੱਖ ਦੀ ਬੰਦ ਖੁਲਾਸੀ ਕਰਵਾ ਸਕਦਾ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਆਸਾ ਦੀ ਵਾਰ ਅੰਦਰ ਪਾਵਨ ਬਚਨ ਹੈ ਕਿ ਅਸਲੀ ਬੰਦਾ ਹੈ ਹੀ ਉਹ ਜੋ ਗੁਰੂ ਦਰਸਾਈ ਮਰਿਆਦਾ ਅੰਦਰ ਜੀਵਨ ਬਿਤਾਉਂਦਾ, ਪ੍ਰਭੂ ਦਰਸ਼ਨਾਂ ਦੀ ਤਾਂਘ ਅੰਦਰ ਜੀਵਨ ਬਸਰ ਕਰਦਾ। ਸਾਹਿਬਾਂ ਦਾ ਪਾਵਨ ਬਚਨ ਹੈ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 465 ਉੱਪਰ ਸੁਭਾਇਮਾਨ ਹੈ ਕਿ ਬੰਦੇ ਸੇ ਜੇ ਪਵ ਹੈ ਵਿਚ ਬੰਦੀ, ਵੇਖਣ ਕੌ ਦੀਦਾਰ। ਬੰਦਗੀ ਕਰਨ ਲਈ ਪ੍ਰਮਾਤਮਾ ਨੇ ਮਨੁੱਖਾ ਜਨਮ ਪ੍ਰਦਾਨ ਕੀਤਾ ਹੈ। ਤਦ ਹੀ ਭਗਤ ਕਬੀਰ ਜੀ ਨੇ ਗੌੜੀ ਰਾਗ ਅੰਦਰ ਮਨੁੱਖ ਨੂੰ ਸੰਬੋਧਨ ਕਰਕੇ ਫਰਮਾਨ ਕੀਤਾ ਹੈ ਕਿ ਹੇ ਬੰਦੇ, ਤੇਰੇ ਜੀਵਨ ਵਿਚ ਸੁੱਖ ਆਵੇ ਜਾਂ ਦੁੱਖ, ਪਰ ਤੂੰ ਮਾਲਕ ਦੀ ਬੰਦਗੀ ਕਰੀ ਚੱਲ। ਬੰਦਗੀ ਕਰਨ ਨਾਲ ਹੀ ਤੇਰਾ ਨਿਸਤਾਰਾ ਹੋਣਾ ਹੈ। ਭਗਤ ਜੀ ਦਾ ਪਾਵਨ ਬਚਨ ਹੈ, ਬੰਦੇ ਬੰਦਗੀ ਇਖਤਿਆਰ, ਭਾਵ ਬੰਦਗੀ ਅਖਤਿਆਰ ਕਰ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋਂ ਕੇ ਪਿਆਰ। ਬੰਦਗੀ ਬੰਦਿਸ਼ ਵਿਚ ਰਹਿਣ ਤੋਂ ਬਿਨਾਂ ਨਹੀਂ ਹੋ ਸਕਦੀ। ਜਿਸ ਕੰਮ ਲਈ ਪ੍ਰਮਾਤਮਾ ਨੇ ਮਨੁੱਖਾ ਜਨਮ ਦਿੱਤਾ ਹੈ, ਮਨੁੱਖ ਉਹ ਕਰਮ ਕਰਨਾ ਨਹੀਂ ਚਾਹੁੰਦਾ। ਫੋਕੇ ਧਰਵਾਸਾਂ ਉੱਪਰ ਵੱਡੀਆਂ ਆਸਾਂ ਰੱਖ ਕੇ ਜੋ ਦੇਹ ਲੱਦੇ ਗਾਣਵੇ ਗਏ ਵਿਲਾੜ ਵਿਲਾੜ ਦੀ ਕਾਰ ਕਰਦਾ, ਇਸ ਸੰਸਾਰ ਤੋਂ ਪਛਤਾਉਂਦਾ ਹੱਥ ਮਲਦਾ ਤੁਰ ਜਾਂਦਾ। ਮਨੁੱਖ ਕਿਸੇ ਪ੍ਰਤਿਮਾ ਭਾਵ ਪੱਥਰ ਦੀ ਮੂਰਤੀ ਅੱਗੇ ਮੱਥਾ ਟੇਕ ਕੇ ਜਾਂ ਮੰਦਰ ਵਿਚ ਟੱਲ ਖੜਕਾ ਕੇ ਜਾਂ ਕਿਸੇ ਕਬਰ ਤੇ ਚਿਰਾਗ ਬਾਲ ਕੇ ਜਾਂ ਨਿਆਜ਼ ਦੇ ਕੇ ਪਾਪ ਕਰਮਾਂ ਤੋਂ ਸੁਰਖਰੂ ਹੋ ਸੁਖੀ ਸੁਹੇਲਾ ਜੀਵਨ ਭਾਲਦਾ। ਜੇ ਇਥੋਂ ਕੁਝ ਪ੍ਰਾਪਤ ਨਾ ਹੋਵੇ ਤੇ ਫਿਰ ਕਿਸੇ ਦੇਹਧਾਰੀ ਦੇ ਚਰਨਾਂ ਵਿਚ ਜਾ ਡੰਡਾਉਤ ਕਰਦਾ ਤੇ ਦੇਹਧਾਰੀ ਦੇ ਥਾਪੜੇ ਵਿਚੋਂ ਮੁਕਤੀ ਭਾਲਦਾ। ਆਪੋ ਕੁਝ ਨਹੀਂ ਕਰਨਾ ਚਾਹੁੰਦਾ, ਕਿਸੇ ਦਾ ਕੀਤਾ ਕਿਰਾਇਆ ਕਿਸੇ ਪਾਸੋਂ ਲੈਣ ਲਈ ਦੌੜਿਆ ਫਿਰਦਾ ਤੇ ਉਹ ਮਿਲਦਾ ਕੋਈ ਨਹੀਂ। ਬਾਬਾ ਜੀ ਵਚਨ ਕਰ ਰਹੇ ਸਨ ਕਿ ਭਾਈ ਗੁਰਦਾਸ ਜੀ ਦਾ ਫਰਮਾਨ ਇਸ ਬੰਦੇ ਉੱਪਰ ਭਟਕਦੇ ਹੋਏ ਜੀਵ ਉੱਪਰ ਪੂਰਨ ਸਾਕਾਰ ਹੁੰਦਾ ਹੈ ਕਿ ਜਿਹੜੇ ਮਨੁੱਖ ਆਕਾਸ਼ ਵਿੱਚ ਬੱਦਲਾਂ ਨਾਲ ਬਣੀ ਗੰਧਰਵ ਨਗਰੀ ਭਾਵ ਹਰੀਚੰਦ ਦੀ ਨਗਰੀ ਦੀ ਆਸ ਲਾ ਬਹਿੰਦੇ ਹਨ ਕਿ ਅਸੀਂ ਸ਼ਾਇਦ ਇਸ ਹਰੀਚੰਦ ਨਗਰੀ ਦੇ ਵਾਸੀ ਬਣ ਜਾਵਾਂਗੇ ਉਹਨਾਂ ਨੂੰ ਪਛਤਾਵਾ ਹੀ ਪੱਲੇ ਪੈਂਦਾ ਕਿਉਂਕਿ ਉੱਥੇ ਨਗਰੀ ਹੈ ਕੋਈ ਨਹੀਂ ਇੱਕ ਭੁਲੇਵਾਂ ਹੈ ਇੱਕ ਭੁਲੇਖਾ ਹੈ ਜਿਸ ਤਰ੍ਹਾਂ ਅੱਤ ਗਰਮੀਆਂ ਦੇ ਦਿਨਾਂ ਵਿੱਚ ਗਰਮੀ ਨਾਲ ਪਾਣੀ ਦਾ ਭੁਲੇਖਾ ਪੈਂਦਾ ਹੈ ਨਾ ਤੇ ਜੇ ਕੋਈ ਇਸ ਮ੍ਰਿਗ ਤ੍ਰਿਸ਼ਨਾ ਵਿੱਚੋਂ ਆਪਣੀ ਪਿਆਸ ਬੁਝਾਉਣ ਦਾ ਯਤਨ ਕਰੇ ਉਸ ਦੀ ਪਿਆਸ ਕਦੇ ਵੀ ਦੂਰ ਨਹੀਂ ਹੋ ਸਕਦੀ ਕਿਉਂਕਿ ਭੁਲੇਖਾ ਹੈ ਪਾਣੀ ਹੈ ਕੋਈ ਨਹੀਂ ਇਸੇ ਤਰ੍ਹਾਂ ਜਿਵੇਂ ਕੋਈ ਮਨੁੱਖ ਸੁਪਨੇ ਵਿੱਚ ਰਾਜ ਭਾਗ ਦਾ ਮਾਲਕ ਬਣ ਕੇ ਵਿਸ਼ੇ ਰਸ ਭੋਗਣ ਤੇ ਲੁਕਾਈ ਉੱਪਰ ਹੁਕਮ ਚਲਾਉਣ ਲੱਗ ਪਏ ਸੁਪਨੇ ਵਿੱਚ ਹੀ ਅਜਿਹੇ ਮਨੁੱਖ ਦੀ ਲਾਲਸਾ ਕਦੇ ਵੀ ਪੂਰੀ ਨਹੀਂ ਹੋ ਸਕਦੀ ਕਿਉਂਕਿ ਸੁਪਨਾ ਹੈ ਅਸਲੀਅਤ ਕੋਈ ਨਹੀਂ ਇਸੇ ਤਰ੍ਹਾਂ ਜੋ ਬਿਰਸ਼ ਦੀ ਸ਼ਾਮ ਮਾਨਣ ਵਾਸਤੇ ਰੁੱਖ ਹੇਠ ਆਸਣ ਲਾ ਬੈਠਦਾ ਹੈ ਉਸ ਦੀ ਆਸ ਵੀ ਕਦੇ ਪੂਰੀ ਨਹੀਂ ਹੁੰਦੀ ਕਿਉਂਕਿ ਬਿਰਸ਼ ਦੀ ਛਾਂ ਵੀ ਸਥਿਰ ਨਹੀਂ ਸੂਰਜ ਢਲਣ ਦੇ ਨਾਲ ਉਹ ਫਿਰ ਜਾਂਦੀ ਹੈ ਜਿੱਧਰ ਸੂਰਜ ਗਿਆ ਦੂਜੇ ਪਾਸੇ ਛਾਂ ਘੁੰਮੀ ਗਈ ਇਸੇ ਤਰ੍ਹਾਂ ਬਾਜੀਗਰ ਦੀ ਖੇਡ ਵੀ ਥੋੜੇ ਸਮੇਂ ਦਾ ਮਨ ਪਰਚਾਵਾਂ ਜਾਂ ਨਾਟਕੀ ਤਮਾਸ਼ਾ ਤਾਂ ਹੈ ਬਾਜੀਗਰ ਦੀ ਖੇਡ ਇਸ ਦਾ ਆਨੰਦ ਵੀ ਮਨੁੱਖ ਸਦਾ ਨਹੀਂ ਮਾਣ ਸਕਦਾ ਇਸੇ ਤਰ੍ਹਾਂ ਫੋਕੇ ਧਰਵਾਸ ਤੇ ਸਦੀਵੀ ਸੁੱਖ ਦੇਣ ਵਾਲਿਆਂ ਦੇ ਲਾਰਿਆਂ ਉੱਪਰ ਜਿਹੜਾ ਮਨੁੱਖ ਭਰੋਸਾ ਕਰ ਬੈਂਦਾ ਹੈ ਨਾ ਇਸੇ ਤਰ੍ਹਾਂ ਫੋਕੀਆਂ ਧਰਵਾਸਾਂ ਤੇ ਸਦਾ ਸੁਖੀ ਜੀਵਨ ਦੀਆਂ ਆਸਾਂ ਲਾਉਣ ਵਾਲਿਆਂ ਦੇ ਲਾਰਿਆਂ ਉੱਪਰ ਜਿਹੜਾ ਮਨੁੱਖ ਭਰੋਸਾ ਕਰ ਬਹਿੰਦਾ ਹੈ ਉਸ ਦੇ ਪੱਲੇ ਕੇਵਲ ਤੇ ਕੇਵਲ ਨਿਰਾਸ਼ਤਾ ਹੀ ਪੈਂਦੀ ਹੈ ਇਸ ਤੋਂ ਸਿਵਾ ਕੁਝ ਵੀ ਪੱਲੇ ਨਹੀਂ ਪੈਂਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ 36ਵੀਂ ਵਾਰ ਅੰਦਰ 7ਵੀਂ ਪੌੜੀ ਦਾ ਇਹ ਪਾਵਨ ਬਚਨ ਹੈ ਕਿ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ ਥਲ ਵਿੱਚ ਧੱਪਣ ਭੱਠੀਆਂ ਕਿਉਂ ਲਹਿ ਪਿਆਸਾ ਸੋਹਣੇ ਰਾਜ ਕਮਾਈਐ ਕਰ ਭੋਗ ਬਿਲਾਸਾ ਛਾਇਆ ਬਿਰਖ ਨਾ ਰਹਿ ਥਿਰ ਪੁਜੈ ਕਿਉਂ ਆਸਾ ਛਾਇਆ ਬਿਰਖ ਨਾ ਰਹਿ ਥਿਰ ਪੁਜੈ ਕਿਉਂ ਆਸਾ ਬਾਜੀਗਰ ਦੀ ਖੇਡ ਜਿਉਂ ਸਭ ਕੂੜ ਤਮਾਸ਼ਾ ਰਲੈ ਜੋ ਸੰਗਤ ਮੀਣਿਆ ਉੱਠ ਚਲੈ ਨਿਰਾਸਾ ਸੋ ਬਾਬਾ ਜੀ ਆਖਣ ਲੱਗੇ ਕਿ ਬੀਬਾ ਗੁਰਸਿੱਖੀ ਧਰਮ ਕੋਈ ਫੋਕੇ ਲਾਰਿਆਂ ਦਾ ਧਰਮ ਨਹੀਂ ਇਸੇ ਕਰਕੇ ਤਾਂ ਗੁਰਸਿੱਖੀ ਮਾਰਗ ਉੱਪਰ ਚੱਲਣ ਵਾਲਿਆਂ ਦੀ ਗਿਣਤੀ ਘੱਟ ਹੈ ਫੋਕੇ ਲਾਰਿਆਂ ਦੇ ਮਾਰਗ ਉੱਪਰ ਤਾਂ ਲੋਕ ਬਹੀਰਾਂ ਘੱਤ ਕੇ ਜਾਂਦੇ ਨੇ ਪਰ ਪ੍ਰਭੂ ਮਿਲਾਪ ਦਾ ਰਸਤਾ ਕਠਿਨ ਹੋਣ ਕਰਕੇ ਔਖਾ ਹੋਣ ਕਰਕੇ ਇਸ ਮਾਰਗ ਤੇ ਚੱਲਣ ਵਾਲੇ ਬਹੁਤ ਘੱਟ ਨੇ ਬਾਬਾ ਕਬੀਰ ਜੀ ਦਾ ਤਜਰਬਾ ਹੈ ਹੀ ਉਹ ਆਖਦੇ ਨੇ ਕਿ ਕਬੀਰ ਜਿਹ ਮਾਰਗ ਪੰਡਿਤ ਗਏ ਪਾਛੇ ਭਰੀ ਬਹੀਰ ਇੱਕ ਅਵਕਟ ਘਾਟੀ ਰਾਮ ਕੀ ਤੇ ਚੜ ਰਹੇ ਕਬੀਰ ਗੁਰਸਿੱਖੀ ਧਰਮ ਕੁਝ ਕਰਨ ਦਾ ਧਰਮ ਹੈ ਅਮਲੀ ਜੀਵਨ ਦਾ ਧਰਮ ਹੈ ਜੇ ਕਿਸੇ ਨੇ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਕਰਨਾ ਹੈ ਤਦ ਗੁਰਸਿੱਖੀ ਧਰਮ ਵਿੱਚ ਪ੍ਰਮਾਤਮਾ ਵੱਲੋਂ ਦਿੱਤੇ ਸਾਰੇ ਸੁੱਖ ਮਾਣਦਿਆਂ ਸੁੱਖ ਪ੍ਰਦਾਨ ਕਰਨ ਵਾਲੇ ਦਾਤੇ ਨੂੰ ਖਿਣ ਖਿਣ ਪ੍ਰਣਾਮ ਕਰਨਾ ਖਿਣ ਖਿਣ ਉਹਦਾ ਧੰਨਵਾਦ ਕਰਨਾ ਹਰ ਛਿਣ ਉਸ ਨੂੰ ਹਮੇਸ਼ਾ ਯਾਦ ਰੱਖਣਾ ਜੋ ਵੀ ਇਸ ਮਾਰਗ ਨੂੰ ਅਪਣਾਏਗਾ ਉਸ ਦਾ ਲੋਕ ਪ੍ਰਲੋਕ ਸੁਧੇ ਸਿੱਧ ਹੀ ਸੰਵਰ ਜਾਵੇਗਾ ਸੋ ਬੀਬੀ ਤੂੰ ਤਾਂ ਵੱਡਿਆਂ ਭਾਗਾਂ ਵਾਲੀ ਜਿਸ ਨੂੰ ਸਹੁਰੇ ਘਰ ਆਉਂਦਿਆਂ ਗੁਰਸਿੱਖੀ ਦੀ ਦਾਤ ਮਿਲ ਗਈ ਪਰ ਤੂੰ ਅਣਜਾਣ ਪੁਣੇ ਤੇ ਚੁੱਕ ਵਿੱਚ ਆ ਕੇ ਸਤਿਗੁਰੂ ਜੀ ਦੀਆਂ ਅਮੋਲ ਕਰਾਇਤਾਂ ਦੀ ਬੇਅਦਬੀ ਕੀਤੀ ਹੈ ਤੇ ਗੁਰਸਿੱਖੀ ਪ੍ਰਤੀ ਵੀ ਅਪਮਾਨਜਨਕ ਸ਼ਬਦ ਬੋਲੇ ਹਨ ਸੋ ਇਹ ਠੀਕ ਨਹੀਂ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਵੱਲੋਂ ਲੋਕ ਪ੍ਰਲੋਕ ਸਵਾਰਨ ਵਾਲਾ ਗੁਰਬਾਣੀ ਉਪਦੇਸ਼ ਸਰਵਣ ਕਰਕੇ ਬੀਬੀ ਧੀਰਜ ਕੌਰ ਨੀਵੀਂ ਪਾਈ ਰੋਈ ਜਾ ਰਹੀ ਸੀ ਥੋੜਾ ਸਮਾਂ ਵੇਖ ਕੇ ਬੀਬੀ ਧੀਰਜ ਕੌਰ ਨੇ ਬਾਬਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਬਾਬਾ ਜੀ ਜੋ ਜੋ ਮੈਥੋਂ ਗਲਤੀਆਂ ਹੋਈਆਂ ਨੇ ਕੀ ਇਹਨਾਂ ਗਲਤੀਆਂ ਦੇ ਪਾਪ ਤੋਂ ਮੇਰਾ ਛੁਟਕਾਰਾ ਹੋ ਸਕਦਾ ਬਾਬਾ ਜੀ ਕਹਿਣ ਲੱਗੇ ਕਿਉਂ ਨਹੀਂ ਸਤਿਗੁਰੂ ਸਦਬਖਸ਼ਿੰਦ ਨੇ ਜੋ ਮਨੁੱਖ ਸੱਚੇ ਦਿਲੋਂ ਆਪਣੇ ਕੀਤੇ ਗੁਨਾਹਾਂ ਦਾ ਪਸ਼ਚਾਤਾਪ ਕਰ ਲੈਂਦਾ ਹੈ ਅਜਿਹੇ ਪਾਪ ਅਗਾਂਹ ਤੋਂ ਨਾ ਕਰਨ ਲਈ ਸਤਿਗੁਰੂ ਜੀ ਨਾਲ ਵਚਨਬੱਧਤਾ ਕਰ ਲਵੇ फिर तो सतगुरु सदा दयाल है भाई। सतगुरु बड़ा दयालु बड़ा कृपालु है। साडा गुरु तो गुण अवगुण मेरा कछ ना बिचारिया बख्श लिया खिन माहे। ए कार खिन विच कर दिंदा। बीबा जिस दिन हुण अमृत संचार होना है ना उस दिन पंजां प्यारियां अगे निसंग होके अपनी कीती गलती दस दई। पंज प्यारे गुरु दा रूप हुंदे ने। जो भी वह तेनू तनखा लाउण उहनू डन ना समझी सगों सेवा समझ के प्यार नाल नभाई सतगुरु मेहर करनगे। अमृत संचार दे नियत दिन बीबी ने पंजां प्यारियां अगे पेश होके अपनी कीती अवग्या दसी। पंजां प्यारियां ने जो तनखा दे रूप विच सेवा लाई उसनू बड़े चा नाल पूरा कीता ते नाल ही अपनी भैण नालों मेल मिलाप भी तोड़ लिया नाता तोड़ लिया जिस सदका सारा परिवार गुरसिखी निभाउंदा खुशियां नूं माणदा अपने बच्चे नूं भी गुरसिख सजा के सतगुरु दीआं असीसां दा पात्र बणिया। सो हे गुरु प्यारियो इस घटना तों की सिख्या मिली। ए सिख्या मिलदी है कि जे गुरु की सिखी निभाउणी है ते सुखी जीवन बतीत करना है फिर साखतां ते मनमतियां दे संग दा अवश्य त्याग करना पैणा है। नहीं तां साकत अथवा मनमती तुहानू असली मार्ग तों डुलाउण दा कारण बणगे। बाबा कबीर जी दा पावन बचन है कबीर साकत संग ना कीजिए दूरों जाइए भाग बासन कारो परसिए तौ कछ लागे दाग। तथा कबीर मारी मरो कुसंग की केले निकट जो बेर ओ झूले ओ चीरिए साकत संग ना हेर। तथा कबीर चावलकार ने तुख को मोली लाए संग कुसंगी बैसते तब पूछे धर्म राय। इसलिए सदा सदा वास्ते गुरु नाल जुड़े रहना साकत नालों नाता तोड़ना ही पैना। सतगुरु गुरु अर्जन देव पातशाह जी का देव गंधारी राग अंदर पावन बचन है कि उल्टी रे मन उल्टी रे साकत स्यों कर उल्टी रे। साकत भाव जो परमात्मा तो भुलिया होया है। उल्टी रे मन उल्टी रे साकत स्यों कर उल्टी रे। क्यों झूठे की रे झूठ प्रीत छुटकी रे मन छुटकी रे साकत संग ना छुटकी रे। सो इस करके सतगुरु जी दे चरणा विच अरदास है अरजोई है तरला है कि हम अंधले अंध बिखै बिखराते क्यों चाल गुर चाली। सतगुर दया करे सुखदाता हम लावै आपन पाली। तथा जन नानक संगत साध हर मिल हो हम साध जना पग राली। जो साकतां दे संग तों बच जांदे हन सत संगत नूं अपना जीवन समर्पित कर दिंदे हन फिर तां सतगुरु गुरु अर्जन देव जी दे पावन फरमान अनुसार उह पारग्रामी हो जांदे हन। सतगुरु जी दा पावन बचन है जिन जिन साध संग पाया सो प्रभ आप तराया।